ਦਾਰਾ ਸਿਕੋ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਦਾ ਵੱਡਾ ਪੁੱਤਰ ਜੋ ਆਪਣੇ ਛੋਟੇ ਭਰਾਵਾਂ ਤੋਂ ਹਾਰ ਖਾ ਕੇ ਤੇ ਆਪਣੀ ਜਾਨ ਬਚਾ ਕੇ ਸ੍ਰੀਨਗਰ ਪਹੁੰਚਿਆ ਪਹਾੜਾਂ ਦੇ ਰਸਤੇ ਉਪਰੰਤ ਗੋਬਿੰਦਵਾਲ ਸਾਹਿਬ ਆਇਆ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਹੈ ਰਾਜਕਾਜ ਦੇ ਕੰਮ ਕਰਦਿਆਂ ਚਿੱਠੀ ਭੇਜੀ ਸੀ ਗਰੀਬ ਨਵਾਜ਼ ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਪਰ ਮੈਨੂੰ ਸਮਾਂ ਨਹੀਂ ਪ੍ਰਾਪਤ ਹੋਇਆ ਰਾਜਕਾਜ ਦੇ ਕੰਮ ਹੀ ਐਸੇ ਹਨ ਨਾਲ ਹੀ ਲਿਖਿਆ ਮਹਾਰਾਜ ਮੈਂ ਇਹ ਰਾਜਗੱਦੀ ਨਹੀਂ ਸੀ ਚਾਹੁੰਦਾ ਪਰ ਪਿਤਾ ਦੀ ਆਗਿਆ ਮੇਰੇ ਤੋਂ ਮੋੜ ਨਾ ਹੋਈ ਤੇ ਹੁਣ ਮੇਰੇ ਭਰਾਵਾਂ ਨੇ ਉਹ ਰਾਜ ਧੱਕੇ ਤੇ ਸਾਂਭ ਲਿਆ ਤੇ ਮੈਂ ਉਧਰੋਂ ਵਿਹਲਾ ਹੋ ਗਿਆ ਤੁਹਾਡੇ ਦੀਦਾਰ ਕਰਨੇ ਚਾਹੁੰਦਾ ਹਾਂ ਪਹਿਲਾਂ ਵੀ ਚਾਹੁੰਦਾ ਸੀ ਪਰ ਅਵਕਾਸ਼ ਨਾ ਮਿਲਿਆ ਕੀਰਤਪੁਰ ਸਾਹਿਬ ਆ ਕੇ ਜਦੋਂ ਪਤਾ ਲੱਗਿਆ ਕਿ ਗੁਰੂ ਸਾਹਿਬ ਗੋਬਿੰਦਵਾਲ ਕਲੂਰ ਸਾਹਿਬ ਵੱਡਿਆਂ ਦੇ ਸਥਾਨ ਤੇ ਗਏ ਹੋਏ ਇਹ ਵਿਚਾਰ ਕੇ ਜਦੋਂ ਸਿੱਖਾਂ ਨੇ ਦੱਸਿਆ ਤੁਸੀਂ ਕੋਈ ਆਪਣਾ ਪ੍ਰਧਾਨ ਕੋਈ ਤੁਹਾਡੇ ਵੱਲੋਂ ਜਾ ਕੇ ਗੁਰੂ ਨੂੰ ਸੁਨੇਹਾ ਦੇਣ ਵਾਲਾ ਤਾਂ ਕਿ ਸਤਿਗੁਰੂ ਜੀ ਉੱਥੇ ਤੁਹਾਡਾ ਇੰਤਜ਼ਾਰ ਕਰ ਸਕਣ ਨਹੀਂ ਤਾਂ ਕਿਤੇ ਸੱਜੇ ਖੱਬੇ ਸਿੱਖ ਸੰਗਤਾਂ ਚ ਵੀ ਚੜ੍ਹਦੇ ਹੋਏ ਪਤਾ ਨਹੀਂ ਕਿੱਥੇ ਚਲੇ ਜਾਣਗੇ ਤੁਹਾਡਾ ਸੁਨੇਹਾ ਮਿਲੇਗਾ ਫਿਰ ਉਹ ਤੁਹਾਡਾ ਇੰਤਜ਼ਾਰ ਕਰ ਸਕਦੇ ਉਹਨਾਂ ਦਾ ਪ੍ਰਧਾਨ ਪੁਰਖ ਗਿਆ ਉਹਨੇ ਜਾ ਕੇ ਜਿਵੇਂ ਗਰੀਬ ਨਵਾਜ਼ ਸਤਿਗੁਰੂ ਨੂੰ ਬੇਨਤੀ ਕਰਨੀ ਹੈ ਇੱਕ ਤਾਂ ਉਹ ਵਿਚਾਰ ਆਈ ਨਹੀਂ ਅੱਗੇ ਦੂਸਰਾ ਮਹਾਰਾਜ ਸਾਹਿਬ ਜੀ ਗੋਬਿੰਦਵਾਲ ਸਾਹਿਬ ਖਲੂਰ ਸਾਹਿਬ ਇਹਨਾਂ ਸਥਾਨਾਂ ਦੇ ਵਿੱਚ ਰਹੇ ਹੈ ਵਿਸ਼ੇਸ਼ ਕਰਕੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਜਾ ਕੇ ਮਹਾਰਾਜ ਸਾਹਿਬ ਨੇ ਜਿੱਥੇ ਗੁਰੂ ਅਮਰਦਾਸ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਉਹ ਜਗ੍ਹਾ ਨੂੰ ਨਮਸਕਾਰਾਂ ਕੀਤੀਆਂ ਚਵਾਰਾ ਸਾਹਿਬ ਨੂੰ ਜਿੱਥੇ ਤਪ ਸਥਾਨ ਹੈ ਮਹਾਰਾਜ ਦਾ ਬੌਲੀ ਸਾਹਿਬ ਜਿੱਥੇ 84 ਕੱਟਣ ਵਾਸਤੇ 84 ਪੌੜੀਆਂ 84 ਜਪਜੀ ਸਾਹਿਬ ਦੇ ਪਾਠ ਗਰੀਬ ਨਵਾਜ਼ ਸਤਿਗੁਰੂ ਨੇ ਮੁਕਤੀ ਦਾ ਖੇਤਰ ਲਾਇਆ ਹੋਇਆ ਇੰਨੇ ਸੌਖੇ ਤਰੀਕੇ ਨਾਲ ਕਿਸੇ ਵੀ ਧਰਮ ਵਿੱਚ ਮੁਕਤੀ ਨਹੀਂ ਹੈ ਜਿਵੇਂ ਸਾਡੇ ਗੁਰੂ ਸਾਹਿਬ ਦੇ ਕਿਰਪਾ ਦੇ ਨਾਲ ਵਿਸ਼ੇਸ਼ ਕਰਕੇ ਤੀਸਰੇ ਜਾਮ ਵਿੱਚ ਜੋ ਗੁਰੂ ਨਾਨਕ ਨੇ ਕਿਰਪਾ ਕੀਤੀ ਉੱਥੇ ਮੱਥਾ ਟੇਕਿਆ ਫਿਰ ਗੁਰੂ ਸਾਹਿਬ ਦੀ ਸੰਤਾਨ ਗੁਰੂ ਅਮਰਦਾਸ ਮਹਾਰਾਜ ਦੀ ਆਉਂਦੀ ਹੈ ਉਹਨਾਂ ਦਾ ਸਨਮਾਨ ਕਰਦੇ ਜਿਵੇਂ ਦਾਰਾ ਸੂ ਆ ਕੇ ਮਿਲੇਗਾ ਉਹ ਵਿਚਾਰ ਕੇ ਆਏਗੀ ਪਹਿਲਾਂ ਗੋਬਿੰਦਵਾਲ ਸਾਹਿਬ ਜਿਵੇਂ ਗੁਰੂ ਅਮਰਦਾਸ ਦੀ ਸੰਤਤ ਉਹਨਾਂ ਦੀ ਸੰਤਾਨ ਉਹਨਾਂ ਦੇ ਭਰਾਵਾਂ ਦੀ ਸੰਤਾਨ ਉਹਨਾਂ ਨੂੰ ਮਿਲ ਕੇ ਸਤਿਕਾਰ ਦੇ ਰਹੇ ਹਨ ਗੁਰੂ ਹਰਿਰਾਇ ਸਾਹਿਬ ਉਹ ਸੁਣਨਾ ਕਰੋ ਜੀ
ਕੁਸ਼ਲ ਪ੍ਰਸ਼ਨ ਸਭ ਹਨ ਸੰਕੀਨੇ
ਉਹਨਾਂ ਦੇ ਨਾਲ ਜੋ ਗੁਰੂ ਅਮਰਦਾਸ ਮਹਾਰਾਜ ਦੀ ਸੰਤਾਨ ਹੈ ਤੇ ਉਹਨਾਂ ਨੂੰ ਗਲੇ ਲਾਇਆ ਆਦਰ ਦਿੱਤਾ ਹੈ ਕੋਲ ਬਿਠਾਏ ਨੂੰ ਫਿਰ ਸੁੱਖ ਆਨੰਦ ਪੁੱਛਿਆ ਤੇ ਭਾਈ ਤੁਸੀਂ ਸੁੱਖ ਸਾਂਧ ਹੈ ਤੁਹਾਡੇ ਪਰਿਵਾਰਾਂ ਚ ਸੁੱਖ ਹੈ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ
ਸੁਖਮ ਵਸਤਰ ਪਹਿਰਦੇ ਦੀਨੇ
ਫਿਰ ਉਹਨਾਂ ਨੂੰ ਸਨਮਾਨ ਦਿੱਤਾ ਵਸਤਰਾਂ ਨਾਲ ਬੜੇ ਬਰੀਕ ਸੂਤਰ ਦੇ ਬੜੇ ਸੂਖਮ ਵਸਤਰ ਸੁੰਦਰ ਵਸਤ ਜਿਹੜੇ ਸਨ ਉਹ ਦੇ ਕੇ ਸਨਮਾਨ ਕੀਤਾ
ਸਭਨ ਕੋ ਕੋਸ਼ਿਸ਼ ਪਹਿਰਾਈ
ਸਾਰਿਆਂ ਨੂੰ ਪੁਸ਼ਾਕਾਂ ਦੇ ਕੇ ਕਿ ਤੁਸੀਂ ਗੁਰੂ ਕੀ ਸੰਤਾਨ ਹੋ ਤੁਸੀਂ ਗੁਰੂ ਕੇ ਨਾਲ ਖੂਨੀ ਰਿਸ਼ਤਾ ਰੱਖਦੇ ਹੋ ਉਹਨਾਂ ਦੀ ਅੰਸ ਵੰਸ ਹੋ ਤੇ ਇਸ ਕਰਕੇ ਤੁਹਾਨੂੰ ਮੈਂ ਸਨਮਾਨ ਦੇਣਾ ਤੇ ਗੁਰੂ ਸਾਹਿਬ ਗੁਰਤਾ ਗੱਦੀ ਦੇ ਮਾਲਕ ਤੇ ਫਿਰ ਗੁਰੂ ਸਾਹਿਬ ਦੀ ਸੰਤਾਨ ਹੋਣ ਦੇ ਨਾਤੇ ਇੰਨਾ ਸਤਿਕਾਰ ਦੇ ਰਹੇ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇ ਇੰਨਾ ਉਹਨਾਂ ਨੂੰ ਸਨਮਾਨ ਦਿੱਤਾ ਹੈ ਸਤਿਕਾਰ ਦਿੱਤਾ ਹੈ
ਧਰਮ ਮੰਗਾਏ ਦੀਏ ਸਮਦਾਈ
ਵਸਤਰਾਂ ਦੇ ਨਾਲ ਨਾਲ ਮਾਇਆ ਦਾ ਸਨਮਾਨ ਵੀ ਦਿੱਤਾ ਹੈ ਮਾਇਆ ਵੀ ਅਰਪਣ ਕੀਤੀ ਹੈ
ਸੰਤੁਸ਼ਟ ਅਧਿਕ ਸਨਮਾਨ
ਸੰਤੁਸ਼ਟ ਉਹਨਾਂ ਨੂੰ ਸਨਮਾਨ ਕੀਤਾ, ਤ੍ਰਿਪਤ ਕਰ ਦਿੱਤਾ, ਯਾਨੀ ਉਹਨਾਂ ਨੇ ਗੁਰੂ ਕਾ ਸਨਮਾਨ ਪਾ ਕੇ ਅਤੇ ਬਹੁਤ ਪ੍ਰਸੰਨ ਚਿੱਤ ਹੋਏ ਕਿ ਗੁਰੂ ਸਾਹਿਬ ਨੇ ਵੱਡੇ ਗੁਰੂਆਂ ਦੀ ਸੰਤਾਨ ਹੋਣ ਦੇ ਨਾਤੇ, ਹਾਲਾਂਕਿ ਸਾਡੇ ਵਿੱਚ ਉਹ ਗੁਣ ਨਹੀਂ ਹਨ, ਪਰ ਗੁਰੂ ਨੇ ਤੇ ਆਪ ਇੰਨਾ ਸਤਿਕਾਰ ਦਿੱਤਾ ਹੈ।
ਨਮੋ ਦਾਨ ਕਰ ਪੁੰਨਤ ਸਥਾਨੇ।
ਫਿਰ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ, ਗੁਰੂ ਹਰਿਰਾਇ ਸਾਹਿਬ ਜਿਹੜੇ, ਉਹ ਸੀ ਨਮਸਕਾਰ ਕਰਕੇ ਗੁਰੂ ਸਾਹਿਬਾਨ ਨੂੰ, ਗੁਰੂ ਸਾਹਿਬ ਦੇ ਕੋਲ ਬਜਾ ਹੁੰਦੇ ਹਨ।
ਵਹਿਰ ਆਏ ਡੇਰੇ ਮਹਿ ਗਏ।
ਬਾਹਰ ਸਤਿਗੁਰੂ ਜੀ ਉਸ ਸਥਾਨ ਤੋਂ ਆ ਕੇ ਫਿਰ ਆਪਣੇ ਸਥਾਨ ਵਿੱਚ ਪਹੁੰਚਦੇ ਹਨ।
ਖਾਣ ਪਾਨ ਕਰ ਪੁੰਨ ਸੁਪਤੈ।
ਗੁਰੂ ਹਰਿਰਾਇ ਸਾਹਿਬ ਪ੍ਰਸ਼ਾਦਾ ਲੰਗਰ ਛਕਿਆ, ਦੁੱਧ ਆਦਿ ਪੀਤਾ ਹੈ, ਤੇ ਰਾਤ ਬਤੀਤ ਕਰਨ ਵਾਸਤੇ ਸਰੀਰ ਨੂੰ ਆਰਾਮ ਦੇਣ ਲੱਗੇ।
ਜਾਮ ਜਾਮਨੀ ਤੇ ਪਨ ਜਾਗੇ।
ਜੋ ਮਰਿਆਦਾ ਵੱਡਿਆਂ ਨੇ ਬੰਨੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿ ਰਾਤ ਦੇ ਜਿਹੜੇ ਚਾਰ ਪਹਿਰ ਨੇ ਉਹਨਾਂ ਵਿੱਚੋਂ ਦੋ ਪਹਿਰ ਨੀਂਦ ਵਾਸਤੇ ਤੇ ਦੋ ਪਹਿਰ ਜਿਹੜੇ ਨੇ, ਪਹਿਲਾ ਪਹਿਰ ਔਰ ਪਿਛਲਾ ਪਹਿਰ, ਇਹ ਬੰਦਗੀ ਬਤੀਤ ਕਰਨ ਵਾਸਤੇ ਗੁਰਸਿੱਖ ਇਸੇ ਤਰ੍ਹਾਂ ਕਰਦੇ ਰਹੇ। ਬੰਦਗੀ ਵਾਲੇ ਸਾਰੇ ਕਰਦੇ ਰਹੇ, ਭਾਈ ਚਾਹੋ ਕਿਸੇ ਧਰਮ ਦੇ ਨੇ। ਬਾਬਾ ਫਰੀਦ ਸਾਹਿਬ ਦਾ ਉਹਨਾਂ ਦੇ ਹੀ ਸਲੋਕਾਂ ਦੇ ਵਿੱਚ ਇੱਕ ਗੱਲ ਮਿਲਦੀ ਹੈ ਕਿ ਫਰੀਦ ਨੇ ਜਿਹੜਾ ਕਿਹਾ, ਫਰੀਦਾ ਪਹਿਲੇ ਪਹਿਰੇ ਫੁੱਲਣਾ, ਫਲ ਵੀ ਪੱਛਾ ਰਾਤ, ਜੋ ਜਾਗਾ ਨਾਲ ਹੰਸੇ ਸਾਈ ਕੰਨੋਂ ਦਾਤ। ਇਹਦਾ ਭਾਵ ਹੋਰ ਕੀ ਹੈ? ਉਹ ਕਹਿੰਦਾ ਵੀ ਜਿਹੜਾ ਰਾਤ ਦੇ ਪਹਿਲੇ ਪਹਿਰ ਦਾ ਭਜਨ ਸਿਮਰਨ ਹੈ ਨਾ, ਫਲ ਤਾਂ ਇਸ ਦਾ ਵੀ ਹੈ, ਪਰ ਇਹਦਾ ਫਲ ਉਹ ਹੈ ਜਿਸ ਤਰ੍ਹਾਂ ਕਿਸੇ ਵੀ ਪੌਦੇ ਨੂੰ ਫੁੱਲ ਆਇਆ ਹੋਵੇ। ਜਿਹੜਾ ਰਾਤ ਦੇ ਪਿਛਲੇ ਪਹਿਰ ਉੱਠ ਕੇ ਬੰਦਗੀ ਕਰਨੀ ਹੈ, ਕਹਿੰਦੇ ਉਹ ਇਸ ਤਰ੍ਹਾਂ ਹੈ ਜਿਵੇਂ ਫੁੱਲ ਤੋਂ ਬਾਅਦ ਫਲ ਆ ਗਿਆ ਹੋਵੇ। ਹੁਣ ਜਿਹੜੇ ਪੌਦੇ ਨੂੰ ਫੁੱਲ ਨਹੀਂ ਲੱਗਿਆ, ਉਹਨੂੰ ਫਲ ਕੀ ਆਉਣਾ? ਫਰੀਦ ਸਾਹਿਬ ਦਾ ਵਿਚਾਰ ਹੈ ਕਿ ਜਿਹਨਾਂ ਨੇ ਪਹਿਲੇ ਪਹਿਰ ਬੰਦਗੀ ਨਹੀਂ ਕੀਤੀ, ਉਹ ਪਿਛਲੇ ਪਹਿਰ ਕੀ ਕਰਨੇ? ਗੁਰੂ ਸਾਹਿਬ ਨੇ ਜਿਹੜਾ ਇਸ਼ਾਰਾ ਦਿੱਤਾ, ਸੌਂਦੇ ਵਾਹ ਵਾਹ ਕੁਚਰੇ, ਉੱਠਦੇ ਕੀ ਵਾਹ ਕਰੇ, ਉਹਦਾ ਮਤਲਬ ਵੀ ਇਹੀ ਹੈ। ਪਰ ਜਿਹੜਾ ਇਹ ਕਿਹਾ ਵੀ ਹਰ ਦਿਨ ਰਹਿਣ ਕੀਰਤਨ ਗਾਈ ਹੈ, ਬਹੁਤ ਨਜੋਨੀ ਪਾਈ ਹੈ, ਤੇ ਉਹਦਾ ਮਤਲਬ ਵੀ ਇਹ ਹੈ ਕਿ ਰਾਤ ਦੇ ਪਹਿਲੇ ਪਹਿਰ ਕੁਝ ਬੰਦਗੀ ਕੀਤੀ ਜਾਏ, ਦਿਨ ਦੇ ਮਾੜੇ ਸੰਸਕਾਰਾਂ ਨੂੰ ਉਹ ਦਬਾਇਆ ਜਾਂਦਾ, ਉਹਦੇ ਨਾਲ ਬੰਦਗੀ ਦੇ ਰਸਤੇ ਵਿੱਚ ਫਿਰ ਨੀਂਦ ਆ ਜਾਏ, ਤੇ ਉਹ ਬੰਦਗੀ ਦੀਆਂ ਝਲਕਾਂ ਉਹਨੂੰ ਸੁੱਤੇ ਪਿਆ ਵੀ ਉਹ ਸੰਸਕਾਰ ਜਿਹੜੇ ਨੇ ਉਹਨੂੰ ਫਲ ਦੇਣ, ਤੇ ਅੰਮ੍ਰਿਤ ਵੇਲੇ ਉੱਠ ਕੇ ਫਿਰ ਬੰਦਗੀ ਦੇ ਵਿੱਚ ਲੱਗ ਜਾਣਾ। ਤੇ ਜਾਮ ਨਾਮ ਪਹਿਰ ਦਾ ਹੈ, ਜਾਮਨੀ ਨਾਮ ਰਾਤ ਦਾ ਹੈ। ਤੇ ਗੁਰੂ ਸਾਹਿਬ ਜਾਮ ਜਾਮਨੀ ਤੇ ਪੁੰਨ ਜਾਗੇ, ਇਹ ਵੱਡੇ ਗੁਰੂ ਸਾਹਿਬਾਨਾਂ ਦੀ ਮਰਿਆਦਾ ਬੰਨੀ ਹੈ, ਤੇ ਭਾਈ ਗੁਰਦਾਸ ਜੀ ਨੇ ਇਹ ਸਾਰੀ ਮਰਿਆਦਾ ਦਾ ਨਿਰੂਪਣ ਕੀਤਾ ਆਪਣੀ ਕਾਵਿ ਰਚਨਾ ਵਿੱਚ, ਉਹਨਾਂ ਦੀ ਬਾਣੀ ਵਿੱਚ, ਕਿ ਪਿੱਛਲ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦੜਾਏ, ਮਿੱਠਾ ਬੋਲਣ ਨਿਵਚਰਨ, ਹੱਥੋਂ ਦੇਖ ਕੇ ਭਲਾ ਮਨਾਏ, ਥੋੜ੍ਹਾ ਸਵਨਾ ਖਾਵਣਾ, ਥੋੜ੍ਹਾ ਬੋਲਣ ਗੁਰਮਤ ਪਾਏ, ਕਾਲ ਖਾਏ ਸੁਕਿਰਤ ਕਰੇ, ਵੱਡਾ ਹੋਏ ਨਾ ਆਪ ਬਣਾਏ, ਸਾਧ ਸੰਗਤ ਮਿਲ ਗਾਵਦੇ, ਰਾਤ ਦੇਹੇ ਨਿਤ ਚੱਲ ਚੱਲ ਜਾਏ, ਜਿੱਥੇ ਸੰਗਤ ਹੋਵੇ ਚੱਲ ਕੇ ਜਾਣਾ ਆਪ। ਤੇ ਇਸ ਪ੍ਰਕਾਰ ਦੀ ਇਹ ਮਰਿਆਦਾ ਜਿਹੜੀ ਬੰਨੀ ਹੈ, ਉਹਦੇ ਅਨੁਸਾਰ ਕਿ ਸਿੱਖ ਪਿਛਲੇ ਪਹਿਰ ਨੀਂਦ ਦੇ ਵਿੱਚ ਗਲਤਾਨ ਹੋ ਕੇ ਇਹਨੂੰ ਹੱਥੋਂ ਨਾ ਕੱਢੇ ਕੀਮਤੀ ਸਮੇਂ, ਜਿਹਨਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਕਵਾਓ ਕਿਹਾ ਫਰੀਦ ਸਾਹਿਬ ਨੇ, ਪਿਛਲੇ ਰਾਤੀ ਜਾਗਣਾ। ਤੇ ਗੁਰੂ ਸਾਹਿਬਾਂ ਨੇ ਬਾਣੀ ਸਿੱਧੇ ਤੌਰ ਤੇ ਕਹਿੰਦੇ, ਚੌਥੇ ਪਹਿਰ ਸੁਭਾ ਕੇ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਾਨ ਮੁੱਖ ਸੱਚਾ ਨਾਓ, ਮਨ ਚ ਵੀ ਮੁੱਖ ਦੇ ਵਿੱਚ। ਤੋ ਇਸ ਕਰਕੇ ਫਿਰ ਪਹਿਰ ਹਨ ਕਿ ਜਾਮ ਜਾਮਨੀ ਤੇ ਪੁੰਨ ਜਾਗੇ, ਇਹ ਜਾਗਣ ਵਾਸਤੇ ਇਹ ਪਹਿਰ, ਰਾਤ ਦਾ ਪਿਛਲਾ ਪਹਿਰ ਜਿਹੜਾ ਹੈ, ਸੌਣ ਵਾਸਤੇ ਭਿੰਨੀ ਰਹਿ ਨੜੀਏ, ਚਮਕਣ ਤਾਰੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੀ ਉਠਾ ਨਾਮ ਧਿਆਵੈ, ਉਤੋਂ ਕਰੇ ਭਲਕੀ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਇਹ ਗੁਰੂ ਸਾਹਿਬਾਨਾਂ ਨੇ ਕਿਰਪਾ ਕੀਤੀ ਹੋਈ ਹੈ। ਜਾਮ ਜਾਮਨੀ ਤੇ ਪੁਣ ਜਾਗੇ, ਰਾਤ ਦੇ ਪਿਛਲੇ ਪੈਰ ਜਾਗੇ ਹਨ ਅੰਮ੍ਰਿਤ ਵੇਲੇ।
ਸਗਰੀ ਸਹਜ ਕਰਨ ਗੁਰ ਲਾਗੇ,
ਸਗਰੀ ਸਾਰੀ ਸੋਚ ਦੇ ਵਿੱਚ, ਪਵਿੱਤਰਤਾ ਦੇ ਵਿੱਚ ਮਲ ਤਿਆਗ ਕਿਰਿਆ ਵੀ ਆ ਗਈ, ਦਾਤਨ ਕੁਰਲਾ ਵੀ ਆ ਗਿਆ। ਉਸ ਤੋਂ ਬਾਅਦ ਸਾਧ ਸੰਗੀ ਇਸ਼ਨਾਨ ਆਦਿ ਤੇ ਸਗਰੀ ਸੋਚ ਕਰਨ ਗੁਣ ਲਾਗੇ, ਇਹ ਸੁੱਚ ਪਵਿੱਤਰਤਾ ਦਾ ਇੱਕ ਹਿੱਸਾ ਹੈ। ਇਹ ਸਾਰੀ ਤਿਆਗ ਜਿਹੜੀ ਦੰਦਾਂ ਦੀ ਸਫਾਈ ਹੋ ਗਈ, ਮਲ ਤਿਆਗ ਹੋਇਆ, ਇਹ ਸਾਰੀ ਕਿਰਿਆ ਕਰਕੇ
ਨੀਰ ਬਾਵਲੀ ਕੋ ਮੰਗਵਾਏ।
ਬੋਲੀ ਸਾਹਿਬ ਦੇ ਵਿੱਚੋਂ ਇਸ਼ਨਾਨ ਕਰਨ ਵਾਸਤੇ ਗੁਰੂ ਹਰਿਰਾਇ ਸਾਹਿਬ ਜੀ ਨੇ ਜਲ ਮੰਗਾਇਆ ਹੈ।
ਇੱਕ ਸੌ ਇੱਕ ਗਾਗਰ ਭਰ ਲਿਆਏ,
ਇੱਕ ਸੌ ਇੱਕ ਗਾਗਰ ਦੇ ਨਾਲ ਇਸ਼ਨਾਨ ਕੀਤਾ ਗੁਰੂ ਸਾਹਿਬ ਜੀ ਨੇ।
ਤਿੰਨ ਸਾਲ ਸੋ ਗੁਰ ਕੀਨ ਇਸ਼ਨਾਨ,
ਉਹਨਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਇੱਕ ਸੌ ਇੱਕ ਗਾਗਰ ਦੇ ਨਾਲ ਇਸ਼ਨਾਨ ਕੀਤਾ ਹੈ।
ਏਕਾਕੀ ਠਾਨਿਓ ਧਿਆਨ,
ਏਕਾਕੀ ਨਾਮ ਇਕਾਂਤ ਹੈ। ਫਿਰ ਮਹਾਰਾਜ ਸਾਹਿਬ ਜੀ ਨੇ ਨਿਜਾਨੰਦ ਦੇ ਵਿੱਚ ਧਿਆਕਾਰ ਵਿਰਤੀ ਦੁਆਰਾ ਧਿਆਨ ਹੋਇਆ ਕਰਦਾ ਤੇ ਫਿਰ ਇਸ਼ਨਾਨ ਕਰਨ ਤੋਂ ਬਾਅਦ ਫਿਰ ਆਪਣੇ ਨਿਜਾਨੰਦ ਵਿੱਚ ਨਿਜ ਸਰੂਪ ਦੇ ਵਿੱਚ ਧਿਆਨ ਕੀਤਾ। ਇਹ ਸਾਡੇ ਅੰਤਸ਼ਕਰਨ ਦੇ ਇਕਾਗਰਤਾ ਰੂਪ ਵਿਰਤੀ ਨੂੰ ਸਮਾਧੀ ਕਹਿੰਦੇ ਨੇ, ਉਸੇ ਨੂੰ ਧਿਆਨ ਕਹਿੰਦੇ। ਤੇ ਇਸ ਪ੍ਰਕਾਰ ਤੇ ਧਿਆਨ ਕੀਤਾ ਹੈ।
ਨਿਜ ਸਰੂਪ ਮੈਂ ਬ੍ਰਿਤੇ ਟਿਕਾਏ,
ਆਪਣੇ ਨਿਜ ਸਰੂਪ। ਨਿਜ ਸਰੂਪ ਕੀ ਹੈ? ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਸਾਡੇ ਅੰਦਰ ਪ੍ਰਤਕ ਜੋਤ ਹੈ, ਜਿਹੜੀ ਸਾਰਿਆਂ ਦੇ ਅੰਦਰ ਹੈ ਤੇ ਸਾਰਿਆਂ ਦੇ ਹਿਰਦੇ ਦੇ ਵਿੱਚ ਉਹ ਵਸ ਰਿਹਾ ਹੈ। ਫਰਕ ਸਿਰਫ ਇਹ ਹੈ, ਜਿਹੜੇ ਮਨਮੁੱਖ ਨੇ ਉਹਨਾਂ ਨੂੰ ਉਹਦੀ ਪ੍ਰਤੀਤ ਨੇ, ਜਾਣਕਾਰੀ ਵੀ ਨਹੀਂ ਹੈ, ਉਹਨਾਂ ਪਤਾ ਵੀ ਨਹੀਂ ਹੈ ਕਿ ਪਰਮੇਸ਼ਰ ਸਾਡੇ ਅੰਦਰ ਹੈ। ਗੁਰੂ ਸਾਹਿਬ ਫਰਮਾਨ ਕਰਦੇ, ਤੂੰ ਹਿਰਦੇ ਗੁਪਤ ਬਸੈ ਦਿਨ ਰਾਤੀ, ਤੇਰਾ ਭਾਉ ਨਾ ਬੁਝੇ ਗਵਾਏ। ਮੂਰਖਾਂ ਨੇ ਤੈਨੂੰ ਜਾਣਿਆ ਨਹੀਂ, ਤੂੰ ਹੈ ਤਾਂ ਹਰ ਇੱਕ ਦੇ ਹਿਰਦੇ ਚ। ਤੇ ਇਸ ਕਰਕੇ ਉਹ ਆਪਣਾ ਨਿੱਜ ਸਰੂਪ ਹੈ। ਆਹ ਜਿਹੜਾ ਸਰੀਰ ਅਸੀਂ ਸ਼ੀਸ਼ੇ ਦੇ ਅੱਗੇ ਖੜ ਕੇ ਆਪਣੀ ਸ਼ਕਲ ਦਾ ਪ੍ਰਤੀਬਿੰਬ, ਇਹ ਬਿੰਬ ਹੈ ਜਿਹੜਾ ਸ਼ੀਸ਼ੇ 'ਚ ਦਿਖਦਾ, ਉਹ ਪ੍ਰਤੀਬਿੰਬ ਹੈ। ਉਹ ਪ੍ਰਤੀਬਿੰਬ ਅਸੀਂ ਦੇਖ ਕੇ ਉਹਦੇ ਰਾਹੀਂ ਸਾਨੂੰ ਸ਼ਕਲ ਸਾਡੀ ਦਿਸਦੀ ਹੈ ਸ਼ੀਸ਼ੇ ਰਾਹੀਂ। ਫਿਰ ਅਸੀਂ ਇੱਕ ਅੰਗ ਭਾਵ ਫਿਰਦਾ ਕਿ ਇਹ ਮੇਰਾ ਮੂੰਹ ਹੈ, ਮੇਰੇ ਨੱਕ ਕੰਨ ਅੱਖ ਆਦਿ ਜੋ ਵੀ ਹੈ, ਇਹ ਮੇਰਾ ਚਿਹਰਾ ਹੈ, ਮੇਰਾ ਸਰੀਰ ਹੈ। ਪਰ ਸਾਧ ਸੰਗਤ ਜੀ, ਇਹ ਸੱਚਾਈ ਤਾਂ ਇਹ ਹੈ ਵੀ ਇਹ ਸਾਡਾ ਸਰੀਰ ਨਹੀਂ ਹੈ, ਇਹ ਬਣਿਆ ਹੋਇਆ ਪੰਜ ਤੱਤਾਂ ਦਾ, ਇਹ ਪੰਜੇ ਤੱਤਾਂ ਦਾ ਹੀ ਰਹੇਗਾ। ਪੰਜੇ ਤੱਤ ਇਕੱਠੇ ਕਰਕੇ ਮਹਾਰਾਜ ਸਾਹਿਬ ਨੇ ਸ੍ਰਿਸ਼ਟੀ ਸਾਰੀ ਸਾਜੀ ਹੈ। ਪੰਜ ਤੱਤ ਕੋਲ ਤੁਦ ਸ੍ਰਿਸ਼ਟ ਸਭ ਸਾਜੀ। ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਵੇ, ਜੇ ਕੋਈ ਮੈਨੂੰ ਕਰ ਸਕਦਾ ਕਹਿੰਦੇ ਛੇਵਾਂ ਤੱਤ ਬਣਾ ਕੇ ਖਾ ਲਿਓ। ਪੰਜ ਤੱਤ ਤੇ ਪੰਜਾਂ ਤੱਤਾਂ ਦਾ ਇਹ ਸਰੀਰ ਬਣਿਆ ਹੈ, ਔਰ ਇੱਕ ਦੂਜੇ ਦੇ ਵਿਰੋਧੀ ਨੇ ਤੱਤ। ਜਿਵੇਂ ਮਿਸਾਲ ਦੇ ਤੌਰ ਤੇ ਅੱਗ ਔਰ ਪਾਣੀ ਦਾ ਕੋਈ ਮੇਲ ਨਹੀਂ ਹੈ। ਜੇ ਤਾਂ ਅੱਗ ਜ਼ਿਆਦਾ ਹੋਵੇ, ਪਾਣੀ ਥੋੜ੍ਹਾ ਹੋਵੇ, ਤਾਂ ਦਾ ਪਾਣੀ ਦੀ ਖੈਰ ਨਹੀਂ ਹੈ, ਸੜ ਕੇ ਸੁਆਹ ਹੋ ਜਾਏਗਾ। ਤੇ ਜੇ ਭਾਈ ਪਾਣੀ ਜ਼ਿਆਦਾ ਹੈ, ਅੱਗ ਥੋੜ੍ਹੀ ਹੈ, ਤਾਂ ਫਿਰ ਅੱਗ ਦੀ ਖੈਰ ਨਹੀਂ ਹੈ, ਅੱਗ ਨੂੰ ਬੁਝਾ ਦੇਵੇਗਾ। ਦੋਨੇ ਇਕੱਠੇ ਨਹੀਂ ਰਹਿੰਦੇ। ਤੇ ਪਾਣੀ ਕਹਿੰਦਾ ਜਾ, ਜਿਵੇਂ ਆਮ ਬੰਦੇ ਕਹਿੰਦੇ ਕਿ ਜਾਂ ਮੈਂ ਰਹੂੰਗਾ ਤੂੰ ਟੋਣੇਗਾ, ਇਹ ਵਿਰੋਧੀ ਤੱਤ ਨੇ। ਅੱਗ ਕਹਿੰਦੀ ਹੈ ਜਾਂ ਮੈਂ ਰਹੂੰ ਜਾਂ ਪਾਣੀ ਰਹੂ, ਪਾਣੀ ਕਹਿੰਦਾ ਜਾਂ ਮੈਂ ਰਹੂੰ ਤਾਂ ਤੂੰ ਰਹੇਗੀ। ਤੇ ਪਰ ਵਾਹਿਗੁਰੂ ਦੀ ਐਸੀ ਘਾੜਤ ਤਿਸਕੀ ਅਪਰ ਅਪਾਰ, ਮਹਾਰਾਜ ਕਹਿੰਦੇ ਰਹੋਗੇ ਵੀ ਦੋਨੇ ਇਕੱਠੇ ਤੇ ਇੱਕ ਦੂਜੇ ਦਾ ਨੁਕਸਾਨ ਨਹੀਂ ਕਰ ਸਕਦੇ ਤੁਸੀਂ। ਸਾਡੇ ਸਰੀਰ 'ਚ ਅੱਗ ਵੀ ਹੈ ਤੇ ਪਾਣੀ ਵੀ ਹੈ। ਹਰ ਇੱਕ ਦੇ ਸਰੀਰ ਵਿੱਚ 70% ਪਾਣੀ ਹੈ, ਸਿਹਤ ਵਿਗਿਆਨ ਇਹ ਕਹਿੰਦਾ। ਤੇ ਧਰਤੀ ਜਿਹੜੀ ਦਿਖ ਰਹੀ ਹੈ, ਇਹਨੂੰ ਪ੍ਰਾਤਨਤਾ ਇਹ ਕਹਿੰਦੀ ਹੈ ਵੀ 10% ਪਾਣੀ ਹੈ ਤੇ 1% ਧਰਤੀ ਹੈ। ਤੇ ਉਸ ਹਿਸਾਬ ਸਿਰ ਸਾਡੀ ਜਿਹੜੀ ਸਰੀਰ ਦੀ ਪ੍ਰਕਿਰਿਆ ਹੈ ਇਹ ਵੀ ਇਸੇ ਤਰ੍ਹਾਂ। ਕਿ ਪਾਣੀ ਔਰ ਅੱਗ ਦੋਨੇ ਇਕੱਠੇ ਰਹਿ ਰਹੇ ਪਰ ਇੱਕ ਦੂਜੇ ਦਾ ਨੁਕਸਾਨ ਨਹੀਂ ਕਰ ਰਹੇ, ਮਿਲ ਕੇ ਕੰਮ ਕਰ ਰਹੇ। ਸਰੀਰ ਜਿਹੜਾ ਪੰਜਾਂ ਤੱਤਾਂ ਨੂੰ ਜੋੜ ਕੇ ਮਹਾਰਾਜ ਸਾਹਿਬ ਨੇ ਕਾਇਆ ਬਣਾਈ ਹੈ, ਪੰਜ ਤੱਤ ਕੋ ਤਨ ਰਜੋ ਜਨ ਹੋ ਚਤਰ ਸੁਜਾਨ। ਇਹ ਪੰਜ ਤੱਤਾਂ ਦਾ ਸਰੀਰ ਹੈ ਤੇ ਜਿਸ ਵੇਲੇ ਹੁਕਮ ਸੱਤ ਹੋ ਜਾਂਦਾ ਹੈ, ਜਦੋਂ ਕਾਲ ਨੇ ਆ ਕੇ ਸਰੀਰ ਦੇ ਵਿੱਚੋਂ ਸਾਡੇ ਪ੍ਰਾਣਾਂ ਨੂੰ ਨਿਆਰੇ ਕਰ ਦੇਣਾ ਹੈ, ਉਸ ਵੇਲੇ ਪੰਜ ਤੱਤ ਨੇ ਜਹ ਤੇ ਉਪਜੋ ਨਾਨਕਾ ਲੀਨ ਕਹੇ ਮੈਂ ਮਾਂ। ਇਹ ਜਿਹੜੇ ਤੱਤਾਂ ਦੇ ਵਿੱਚੋਂ ਦੇਹ ਪੈਦਾ ਹੋ ਗਿਆ, ਹਵਾ ਹਵਾ ਚ ਮਿਲ ਜਾਏਗੀ, ਪਾਣੀ ਪਾਣੀ ਚ ਮਿਲ ਜਾਏਗਾ, ਆਕਾਸ਼ ਆਕਾਸ਼ ਮਿਲ ਜਾਏਗਾ, ਅੱਗ ਅੱਗ ਵਿੱਚ ਮਿਲ ਗਈ, ਤੇ ਬਾਕੀ ਜਿਹੜੀ ਮਿੱਟੀ ਹੈ ਮਿੱਟੀ ਮਿੱਟੀ ਵਿੱਚ ਮਿਲ ਜਾਏਗੀ। ਤੇ ਇਸ ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਗਨਹਾਰੀ ਕੀ ਕਬਰ ਟੇਕ। ਕਹਿੰਦੇ ਭਾਈ ਕਦੇ ਵਿਚਾਰਿਆ ਹੈ ਜਿਹੜਾ ਮਰਿਆ ਨੂੰ ਰੋਂਦੇ ਹੋ ਵੀ ਮਰਿਆ ਕੌਣ ਹੈ? ਮਹਾਰਾਜ ਕਹਿੰਦੇ ਅਗਿਆਨੀਆਂ ਨਾਲ ਮਿਲ ਕੇ ਤਾਂ ਕਹੀ ਜਾਂਦੇ ਹੋ ਫਲਾਨਾ ਮਰ ਗਿਆ ਫਲਾਨਾ ਮਰ ਗਿਆ, ਪਰ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਜੇ ਮਰੇ ਦੀ ਵਿਚਾਰ ਬ੍ਰਹਮ ਗਿਆਨੀ ਨਾਲ ਕਰੇ ਕਿਉਂਕਿ ਇਹ ਤਾਂ ਚੱਲਦਾ ਪਿਆ। ਜਿਹਨੂੰ ਅਸੀਂ ਮੌਤ ਕਹਿ ਰਹੇ ਹਾਂ ਉਹ ਇੱਕ ਜਗ੍ਹਾ ਤਬਦੀਲ ਕਰਕੇ ਦੂਜੀ ਜਗ੍ਹਾ ਜਾਣ ਨੂੰ ਅਸੀਂ ਮੌਤ ਕਹਿ ਰਹੇ ਹਾਂ। ਇੱਕ ਬੰਦਾ ਜਿਹੜਾ ਇੱਥੇ ਸੀ ਤੇ ਉਹ ਇੰਗਲੈਂਡ ਛੱਡ ਕੇ ਕੈਨੇਡਾ ਚਲਿਆ ਗਿਆ, ਦਿਸ ਨਹੀਂ ਰਿਹਾ ਸਾਨੂੰ, ਪਰ ਹੈ ਤਾਂ ਸੀ, ਚੰਗਾ ਭਲਾ ਉੱਥੇ ਕਾਰੋਬਾਰ ਕਰ ਰਿਹਾ, ਮਕਾਨ ਇੱਥੇ ਨਾਲ ਵਧੀਆ ਬਣਾ ਲਿਆ ਉਹਨੇ। ਇਸੇ ਤਰ੍ਹਾਂ ਇੱਕ ਸਰੀਰ ਛੱਡ ਕੇ ਦੂਸਰੇ ਸਰੀਰ ਵਿੱਚ ਚਲਾ ਜਾਂਦਾ ਹੈ, ਇੱਕ ਪਰਿਵਾਰ ਛੱਡ ਕੇ ਦੂਜੇ ਪਰਿਵਾਰ ਵਿੱਚ ਚਲਾ ਜਾਂਦਾ ਹੈ। ਸੈਂਕੜੇ ਮਿਸਾਲਾਂ ਨੇ, ਬਾਹਲੀ ਦੂਰ ਜਾਣ ਦੀ ਲੋੜ ਨਹੀਂ। ਹੰਸਾਲੀ ਵਾਲੇ ਸੰਤ ਸੀ, ਸੰਤ ਬਾਬਾ ਅਜੀਤ ਸਿੰਘ ਜੀ, ਸਾਡੇ ਤਾਂ ਬਿਲਕੁਲ ਗੁਆਂਢ ਚ ਸੀ ਇਹ, ਪਿਛਲੇ ਜਨਮ ਦਾ ਇਹਨਾਂ ਦਾ ਨਾਂ ਸੰਤੋਖ ਸਿੰਘ ਹੈ, ਮਾਨ ਪ੍ਰਖੰਡ ਮਰਿੰਡੇ ਦੇ ਨਾਲ ਹੈ, ਤੁਸੀਂ ਅੱਜ ਵੀ ਉੱਥੇ ਨਗਰ ਚ ਪਤਾ ਕਰ ਸਕਦੇ ਹੋ ਜਾ ਕੇ। ਉਹ ਮਾਨ ਪ੍ਰਖੰਡ ਮਿਸਤਰੀਆਂ ਦੇ ਘਰ ਦਾ ਜਨਮ ਸੀ, ਇਹਨਾਂ ਦਾ ਨਾਮ ਸੀ ਸੰਤੋਖ ਸਿੰਘ। ਉਸੇ ਨਗਰ ਦੇ ਵਿੱਚ ਮਾਨ ਪ੍ਰਖੰਡ ਇੱਕ ਸਤਿਕਾਰਯੋਗ ਬੀਬੀ ਜੀ ਰਹਿੰਦੇ ਸਨ, ਹੁਣ ਤਾਂ ਚੜ੍ਹਾਈ ਕਰਕੇ, ਮੈਂ ਉੱਥੇ ਬਹੁਤ ਸਾਲ ਪੁਰਾਣੀ ਗੱਲ ਹੈ, ਮੈਂ ਦੀਵਾਨ ਲਾਉਣ ਵਾਸਤੇ ਪਿੰਡ ਵਾਲੇ ਨੇ ਸੱਦਿਆ ਸੀ, ਉਹ ਬੀਬੀ ਜੀ ਹੋਰੀ ਦੀਵਾਨ ਦੇ ਵਿੱਚ ਆਉਂਦੇ ਰਹੇ। ਆਮ ਕਰਕੇ ਪਿੰਡ ਵਾਲੇ ਕਹਿੰਦੇ ਵੀ ਇਹ ਜਾਂਦੇ ਵੀ ਜਪ ਤਪ ਦੇ ਸਾਰੀ ਜ਼ਿੰਦਗੀ ਬੀਬੀ ਜੀ ਦੀ ਲੰਘੀ ਹੈ, ਬੜਾ ਪ੍ਰਤਾਪ ਸੀ, ਕਿਸੇ ਤਪੀਸਰ ਨਾਲ ਜ਼ਿੰਦਗੀ ਘੱਟ ਨਹੀਂ ਸੀ ਬੀਬੀ ਦੁਆਰਾ, ਵਿਆਹ ਨਹੀਂ ਕਰਾਇਆ, ਸੰਸਾਰ ਦੀ ਬਿਰਤੀ ਨਹੀਂ ਸੀ, ਪਦਾਰਥ ਨਹੀਂ ਗ੍ਰਹਿਣ ਕੀਤਾ, ਤੇ ਆਪਣੇ ਪੇਕੇ ਪਰਿਵਾਰ ਚ ਰਹਿ ਕੇ ਐਸਾ ਜਪ ਤਪ ਕੀਤਾ ਵੀ ਸਾਰਾ ਇਲਾਕਾ ਝੁਕਾ ਕੇ ਰੱਖ ਦਿੱਤਾ। ਉਹ ਸੰਤੋਖ ਸਿੰਘ ਸੀ ਜਿਹੜਾ ਮਿਸਤਰੀ ਸਿੰਘ ਔਰ ਬੀਬੀ ਜੋਹਰੀ, ਇਹਨਾਂ ਦੋਨਾਂ ਨੇ ਇੱਕ ਮਹਾਂਪੁਰਸ਼ ਦੀ ਸੰਗਤ ਕੀਤੀ। ਉਹ ਅਮਰਗੜ੍ਹ ਰਹਿੰਦੇ ਸਨ, ਮਲੇਰਕੋਟਲੇ ਬਸ, ਉਹਨਾਂ ਦੇ ਕੋਲ ਸਿੱਖਿਆ ਲਈ, ਸਿੱਖਿਆ ਲੈ ਕੇ ਜਦੋਂ ਜਪ ਤਪ ਕੀਤਾ, ਬੀਬੀ ਜੀ ਉਹਨਾਂ ਦਾ ਤਾਂ ਉਹੀ ਸਰੀਰ ਸੀ, ਉਹਦੇ ਮੈਂ ਦਰਸ਼ਨ ਕੀਤੇ। ਭਾਈ ਸੰਤੋਖ ਸਿੰਘ ਸੀ ਜਿਹੜੇ ਜਪ ਤਪ ਦੇ ਵਿੱਚ ਉਨੇ ਕਾਮਯਾਬ ਨਾ ਹੋਏ, ਉਸ ਜਾਮੇ ਵਿੱਚ ਕਸਰ ਰਹੀ, ਪਰ ਇੱਕ ਗੱਲ ਹੋਈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਨਾਨਕ ਦੇ ਘਰ ਵਿੱਚ ਇੱਕ ਐਸੀ ਸਾਹ ਸੀ, ਉਹਨਾਂ ਦੇ ਸਰੀਰ ਦੀ ਪ੍ਰਕਿਰਿਆ ਹੋਈ ਜਿਹੜੇ ਉਹ ਗੁਰੂ ਨੂੰ ਪ੍ਰਵਾਨ ਹੋ ਗਏ। ਉਹ ਕੀ ਹੋਇਆ, ਮੁਰੰਡੇ ਤੋਂ ਜੇ ਆਪਾਂ ਚੱਲਦੇ ਹਾਂ, ਚੁੰਨੀ ਰੋਡ ਕਹਿੰਦੇ ਨੇ ਉਹਨੂੰ, ਦੋ ਸੜਕਾਂ ਨੇ, ਇੱਕ ਤਾਂ ਬਸੀ ਤੋਂ ਮੁਰੰਡੇ ਨੂੰ ਘੁੰਮ ਕੇ ਖਰੜ ਨੂੰ ਹੋ ਕੇ ਚੰਡੀਗੜ੍ਹ ਨੂੰ ਜਾਂਦੀ ਹੈ, ਇੱਕ ਜੋਤੀ ਸਰੂਪ ਗੁਰਦੁਆਰੇ ਸਾਹਿਬ ਤੋਂ ਸਿੱਧੀ ਚੰਡੀਗੜ੍ਹ ਨੂੰ ਜਾਂਦੀ ਹੈ, ਤੇ ਉਹਦੇ ਵਿੱਚ ਬਡਾਲੀ ਪਿੰਡ ਆ ਜਾਂਦਾ ਹੈ, ਉਸ ਤੋਂ ਅੱਗੇ ਚੁੰਨੀ ਆ ਜਾਂਦੀ ਹੈ, ਤੇ ਫਿਰ ਅੱਗੇ ਸਾਸ ਜੀ ਖਰੜ ਵਾਲੀ ਸੜਕ ਆ ਜਾਂਦੀ, ਅੱਗੇ ਚੰਡੀਗੜ੍ਹ ਨੂੰ ਟਿਉਂ ਲੰਘ ਜਾਂਦੀ, ਤੇ ਉੱਧਰ ਮੁਰੰਡੇ ਤੋਂ ਚੁੰਨੀ ਵਾਲੇ ਪਾਸੇ ਨੂੰ ਇਸ ਸੜਕ ਨੂੰ ਮਿਲਣਾ ਹੋਵੇ ਤਾਂ ਮੁਰੰਡੇ ਤੋਂ ਸਿੱਧੀ ਸੜਕ ਜਿਹੜੀ ਆਉਂਦੀ ਹੈ ਉਹਦੇ ਐਨ ਤਕਰੀਬਨ ਸੈਂਟਰ ਦੇ ਵਿੱਚ ਗੜਾਂਗਾ ਵਾਲਾ ਚੌਂਕ ਪੈਂਦਾ, ਉਹ ਚੌਂਕ ਦੇ ਸਾਹਮਣੇ ਇੱਕ ਗੁਰਦੁਆਰਾ, ਗੁਰਦੁਆਰਾ ਸੰਤ ਵੇਲਾ। ਇਹ ਜਿਹੜਾ ਗੁਰਦੁਆਰਾ ਸਾਹਿਬ ਹੈ, ਸੰਤ ਬਾਬਾ ਸੁਰਜਨ ਸਿੰਘ ਜੀ ਮਹਾਂਪੁਰਸ਼ਾਂ ਨੇ, ਤੇ ਉਹਨਾਂ ਦੇ ਕੋਲ ਇੱਕ ਗੁਰੂ ਸਾਹਿਬ ਨੌਵੇਂ ਪਾਤਸ਼ਾਹ ਦਾ ਹੁਕਮਨਾਮਾ ਸੀ, ਜਿਹੜਾ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਪੁਰਾਤਨ ਹੁਕਮਨਾਮਾ ਮਿਲਿਆ। ਮੈਂ ਹੁਕਮਨਾਮਾ ਪੜ੍ਹਿਆ, ਇਹ ਹੁਕਮਨਾਮਾ ਉਸ ਵੇਲੇ ਸੀ ਜੋ ਕੱਜਲ ਮਾਜਰਾ ਪਿੰਡ ਨਹੀਂ ਸੀ ਵੱਜਾ, ਨੌਵੇਂ ਪਾਤਸ਼ਾਹ ਆਏ ਇਸ ਥਾਂ ਤੇ ਬੈਠੇ ਸੀ ਗੁਰੂ ਤੇਗ ਬਹਾਦਰ। ਪਰ ਇਤਿਹਾਸ ਦੇ ਵਿੱਚ ਇਹਦਾ ਜ਼ਿਕਰ ਨਹੀਂ, ਇਤਿਹਾਸ ਦੇ ਵਿੱਚ ਰਿਹਾ ਹੋਇਆ, ਪਰ ਹੁਕਮਨਾਮੇ ਦੇ ਵਿੱਚ ਇਹ ਪ੍ਰਗਟ ਹੈ ਵੀ ਇੱਥੇ ਆਏ ਸੀ ਮਹਾਰਾਜ। ਪਿੰਡ ਦਾ ਨਾਂ ਇਸ ਕਰਕੇ ਨਹੀਂ ਆਇਆ ਵੀ ਪਿੰਡ ਵਜੇ ਹੀ ਨਹੀਂ ਸੀ ਉਸ ਵੇਲੇ, ਪਿੰਡ ਗੁਰੂ ਸਾਹਿਬ ਤੋਂ ਬਾਅਦ ਵਜਾ। ਆਨੰਦਪੁਰ ਕਲੌੜ ਦਾ ਜ਼ਿਕਰ ਆਇਆ ਵੀ ਉੱਥੇ ਮਹਾਰਾਜ ਆਏ, ਉਹ ਇਤਿਹਾਸ ਵੀ ਆਇਆ ਹੋਇਆ। ਜਿੱਥੇ ਮਹਾਰਾਜ ਬੈਠੇ ਸੀ ਉਹ ਜਗ੍ਹਾ ਸੰਤ ਬਾਬਾ ਸੁਰਜਨ ਸਿੰਘ ਜੀ, ਜਿਹੜੇ ਇੱਕ ਵੱਡੇ ਜਪੀ ਤਪੀ ਮਹਾਂਪੁਰਸ਼ ਹੋਏ ਤੇ ਉਹਨਾਂ ਦਾ ਜਿਹੜਾ ਸਾਜੀ ਸੀ, ਕੀਰਤਨ ਕਰਦੇ ਸਨ, ਉਹ ਰਤਨਗੜ੍ਹ ਦਾ ਸੀ, ਉਹਦਾ ਨਾਮ ਸੀ ਮਨੀ ਸਿੰਘ। ਇਹ ਮਨੀ ਸਿੰਘ ਉਹਨਾਂ ਦਾ ਢੁਲਕਈਆ ਤੇ ਬਾਅਦ ਵਿੱਚ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਬਣਿਆ, ਮੁੱਖ ਗ੍ਰੰਥੀ ਬਣਿਆ। ਬਾਬਾ ਸੁਰਜਨ ਸਿੰਘ ਜੀ ਸੰਤ ਬਾਬਾ ਅਤਰ ਸਿੰਘ ਜੀ ਦੇ ਉਹ ਸੇਵਕ ਮਹਾਂਪੁਰਸ਼ ਸੀ। ਸੰਤ ਬਾਬਾ ਅਤਰ ਸਿੰਘ ਜੀ ਆਪਣੀ ਰਸਨਾ ਤੋਂ ਇਹਨਾਂ ਨੂੰ ਪੁੱਤਰ ਕਿਹਾ ਸੀ, ਕਹਿੰਦੇ ਬਾਕੀ ਤੇ ਤਾਂ ਸੇਵਕ ਨੇ, ਸੁਰਜਨ ਸਿੰਘ ਮੇਰਾ ਪੁੱਤਰ ਹੈ। ਉਹ ਪੁੱਤਰ ਸ਼ਬਦ ਕਹਿਣ ਤੋਂ ਇਹੋ ਜਿਹਾ ਅਸਰ ਹੋਇਆ ਇਹਨਾਂ ਦੇ, ਇਹਨਾਂ ਨੇ ਸਾਰੀ ਜ਼ਿੰਦਗੀ ਜਿੱਥੇ ਵੀ ਕੋਈ ਸਰਕਾਰੀ ਰਿਕਾਰਡ ਹੈ ਉਹਦੇ 'ਚ ਆਪਣੇ ਬਾਪ ਦਾ ਨਾਂ ਸੰਤ ਅਤਰ ਸਿੰਘ ਜੀ ਲਿਖਾਇਆ। ਮੇਰੇ ਕੋਲ ਲਿਖਤਾ ਪਈਆਂ ਨੇ, ਉਹ ਕਹਿੰਦੇ ਜਦੋਂ ਉਹਨਾਂ ਨੇ ਮੈਨੂੰ ਪੁੱਤਰ ਕਿਹਾ ਮੇਰੇ ਤਾਂ ਉਹ ਹੀ। ਤੇ ਆ ਭਾਵੇਂ ਸਾਧ ਸਿੰਘ ਜੀ ਉੱਥੇ ਲਾਗੇ ਨਗਰ ਹੈ ਉਸ ਨਗਰ ਦੇ ਸੀ, ਇਹਨਾਂ ਨੇ ਜੰਗਲ ਦੇ ਵਿੱਚ ਉੱਥੇ ਪੰਥ ਦੀ ਬੜੀ ਨਿਗਰ ਸੇਵਾ ਕਰੀ ਵਿਖੜੇ ਸਮੇਂ ਦੇ ਅੰਦਰ ਬਾਬਾ ਸੁਰਜੀਤ ਸਿੰਘ ਜੀ। ਤੇ ਫਿਰ ਮੋਰਿੰਡੇ ਦੇ ਅੰਦਰ ਇੱਕ ਲੜਕੀਆਂ ਦਾ ਕਾਲਜ ਸਕੂਲ ਬਣਾਇਆ, ਜਦੋਂ ਪਿੰਡਾਂ ਦੇ ਲੋਕ ਲੜਕੀਆਂ ਨੂੰ ਭੇਜੇ ਨਹੀਂ ਸੀ ਕਰਦੇ, ਉਹ ਕੱਲੀਆਂ ਨਰੋ ਲੜਕੀਆਂ ਦੀ ਬਣਾਇਆ। ਤੇ ਫਿਰ ਇਹਨਾਂ ਨੇ ਪਹਿਲੇ ਮਹਾਂਪੁਰਸ਼ ਸੀ ਕਿ ਸਾਹਿਬਜ਼ਾਦਿਆਂ ਦੀ ਯਾਦ ਮੋਰਿੰਡੇ ਦੇ ਅੰਦਰ ਕਾਇਮ ਕਰਨ ਵਾਸਤੇ ਇਹਨਾਂ ਨੇ ਬੀੜਾ ਚੁੱਕਿਆ। ਇਹ ਤੇ ਸਾਹਿਬਜ਼ਾਦਿਆਂ ਨੇ, ਮਾਤਾ ਜੀ ਨੇ ਰਾਤ ਕੱਟੀ ਹੈ ਗੁਰਦੁਆਰਾ ਨੇ। ਤੇ ਜਦੋਂ ਮਹਾਂਪੁਰਸ਼ਾਂ ਨੇ ਕਿਹਾ ਮੈਂ ਗੁਰਦੁਆਰਾ ਬਣਾਉਣਾ, ਸਾਰੇ ਮੋਰਿੰਡੇ ਦੀ ਬਾਣੀ ਇੱਕ ਪਾਸੇ ਹੋ ਗਏ, ਲੋਟੇ ਲੂਣ ਪਾ ਲਿਆ, ਕਹਿੰਦੇ ਵੀ ਸਾਧ ਨੂੰ ਗੁਰਦੁਆਰਾ ਨਹੀਂ ਬਣਾਉਣ ਦੇਣਾ। ਮਹਾਂਪੁਰਖਾਂ ਨੇ ਬੜਾ ਸਮਝਾਇਆ ਕਿ ਭਾਈ ਸਾਡੇ ਗੁਰੂ ਸਾਹਿਬਾਨਾਂ ਨੇ ਤਿਲਕ ਜੰਜੂ ਵਾਸਤੇ ਸਿਰ ਦੇ ਦਿੱਤਾ, ਇਹ ਉਸੇ ਗੁਰੂ ਦੇ ਪੋਤਰੇ ਨੇ, ਮੈਂ ਉਹਨਾਂ ਦੀ ਯਾਦ ਹੀ ਬਣਾਉਣਾ, ਤੁਹਾਨੂੰ ਦੱਸੋ ਕੀ ਤਕਲੀਫ ਹੈ, ਤੁਹਾਡੇ ਕੋਲ ਪੈਸੇ ਤੋਂ ਨਹੀਂ ਮੰਗਦਾ, ਵੀ ਤੁਸੀਂ ਬਣਾਉਣ ਦਿਓ। ਉਹ ਕਹਿੰਦੇ ਅਸੀਂ ਹੀ ਬਣਾਉਣ ਦੇਣਾ। ਉਹ ਕਹਿੰਦਾ ਵੀ ਦੇਖੋ ਗੱਲ ਸੁਣੋ, ਵੀ ਜੇ ਤੁਸੀਂ ਐਂ ਜਿੱਦ ਨਾਲ ਕਹੋਗੇ ਵੀ ਸਾਹਿਬਜ਼ਾਦਿਆਂ ਦਾ ਅਸਥਾਨ ਨਹੀਂ ਬਣਾਉਣ ਦੇਣਾ, ਜਿਹੜੇ ਧਰਮ ਵਾਸਤੇ ਸ਼ੀਸ ਦੇ ਗਏ ਉਹ ਤਾਂ ਗੁਰੂ ਦੇ ਸਾਹਿਬਜ਼ਾਦੇ ਸੀ, ਮੈਂ ਤਾਂ ਗੁਰੂ ਦਾ ਸਿੱਖ ਹੀ ਹਾਂ ਨਾ, ਜੇ ਉਹ ਸਿਰ ਦੇ ਸਕਦੇ ਨੇ ਤਾਂ ਫਿਰ ਮੈਂ ਵੀ ਦੇ ਸਕਦਾ। ਉਹ ਧਰਮ ਵਾਸਤੇ ਸਿਰ ਦਿੰਦੇ, ਮੈਂ ਉਹਨਾਂ ਦੀ ਯਾਦ ਬਣਾਉਣ ਵਾਸਤੇ ਸਿਰ ਦਿਉਂਗਾ। ਬਾਣੀਆਂ 'ਚ ਇੰਨੀ ਤਾਂ ਗੱਲ ਹੁੰਦੀ ਨਹੀਂ ਹੈਗੀ ਵੀ ਐਵੇਂ ਕਹਿੰਦਾ ਵੀ ਦੇਖੋ ਸੰਤ ਤਾਂ ਮੈਨੂੰ ਬਾਅਦ ਦੇ ਵਿੱਚ ਕਹਿਣ ਲੱਗੇ ਨੇ ਪਰ ਮੈਂ ਜੱਟਾਂ ਦੇ ਘਰ ਜੰਮਿਆ, ਪਹਿਲਾਂ ਮੈਂ ਜੱਟ ਹਾਂ, ਸੰਤ ਹਾਂ ਬਾਅਦ ਵਿੱਚ। ਵੀ ਅੱਜ ਤੱਕ ਸੁਣਿਆ ਤਾਂ ਹੈ ਨਹੀਂ ਵੀ ਜੱਟ ਤੇ ਬਾਣੀਆਂ ਲੜੇ ਹੋਣ ਤੇ ਜੱਟ ਹਾਰ ਗਿਆ ਹੋਵੇ ਵੀ ਬਾਣੀ ਜਿੱਤ ਗਏ ਹੋਣ, ਜੇ ਤੁਸੀਂ ਆਹੀ ਕੰਮ ਕਰਨੇ ਤਾਂ ਆ ਜਾਓ। ਸਾਰਾ ਨਗਰ ਸਾਧ ਸਿੰਘ ਜੀ ਮੋਰਿੰਡਾ ਵਾਹਿਗੁਰੂ ਕਿਰਪਾ ਕਰੇ ਇੱਕ ਪਾਸੇ, ਸੰਤ ਇੱਕ ਪਾਸੇ, ਉਹਨਾਂ ਨੇ ਆਪਣੇ ਵਾਹੂ ਬਲ ਨਾਲ ਤੇ ਗੁਰੂ ਦੇ ਭਰੋਸੇ ਯਾਦਗਾਰ ਬਣਾਉਣੀ ਸ਼ੁਰੂ ਕਰ ਮੰਗਿਆ ਨੀ ਉਹਨਾਂ ਤੋਂ ਕੁਛ। ਉਹਨਾਂ ਨੇ ਬਾਈਕਾਟ ਕਰਤਾ ਵੀ ਸੰਤ ਨੂੰ ਕੋਈ ਚੀਜ਼ ਲੈਣ ਦੇਣ ਨਹੀਂ, ਮਤਲਬ ਕੋਈ ਸਾਥ ਨਹੀਂ ਦੇਣਾ, ਇੰਨੇ ਹੀ ਕਰ ਸਕਦੇ ਸੀ। ਪਰ ਮਹਾਂਪੁਰਖ ਨੇ ਸਥਾਨ ਬਣਾਇਆ, ਪਹਿਲਾ ਸਥਾਨ ਉਹਨਾਂ ਦਾ ਬਣਾਇਆ ਕਾਰ ਸੇਵਾ ਵਾਲੇ ਨੇ, ਤਾਂ ਬਾਅਦ ਦੇ ਵਿੱਚ ਸਾਧ ਸਿੰਘ ਜੀ ਬਾਅਦ ਦੀਆਂ ਗੱਲਾਂ ਨੇ, ਤਾਂ ਉਸ ਵੇਲੇ ਉਹਨਾਂ ਨੇ ਉਦੋਂ ਬਣਾਇਆ ਜਦੋਂ ਕੋਈ ਬਣ ਨਹੀਂ ਸੀ ਜਾਂਦਾ। ਤੇ ਸੰਤ ਬਾਬਾ ਸੁਰਜਨ ਸਿੰਘ ਜੀ ਤੇ ਗੁਰਦੁਆਰਾ ਜਿਹੜਾ ਸੰਤ ਮੇਲਾ ਬਣਾਇਆ, ਇਹਦੀ ਇਮਾਰਤ ਤਾਂ ਨਹੀਂ ਬਹੁਤੀ ਮਜ਼ਬੂਤ ਬਣਾਈ ਸੰਤਾਂ, ਉਹ ਤਾਂ ਲਾਈਆਂ ਗਾਰੇ ਚੇਟਾਂ, ਸਾਨੂੰ ਪਤਾ ਜਦ ਲੱਗਿਆ ਜਦੋਂ ਸਾਡੇ ਜਥੇ ਦੇ ਪਹਿਰੇ ਵਿੱਚ ਉਹ ਇਮਾਰਤ ਵਧਾਈ ਨਾ, ਉਦੋਂ ਗਾਰੇ ਦੀਆਂ ਇੱਟਾਂ ਨਿਕਲੀਆਂ, ਉਦੋਂ ਸਾਨੂੰ ਪਤਾ ਲੱਗਿਆ ਵੀ ਬਾਹਰ ਤੋਂ ਲਿਪਾਈ ਰੁਕੀ ਸੀ ਵਿੱਚੋਂ ਤਾਂ ਕੰਮ, ਤੇ ਬਲਕਿ ਇਹ ਵੀ ਆਪਣੇ ਆਪ ਨਾਲ ਢਹਿ ਗਿਆ। ਉੱਥੇ ਇੱਕ ਇੱਕ ਇੱਟ ਜਿਹੜੀ ਲੱਗੀ ਹੈ ਨੌਵੇਂ ਪਾਤਸ਼ਾਹ ਦੇ, ਤੇ ਉਹ ਸਾਰੀ ਦੀ ਸਾਰੀ 3-4-5 ਸਾਲ ਤੋਂ ਬਲਕਿ 10 ਸਾਲ ਹੀ ਹੋ ਗਏ ਮੇਰਾ ਖਿਆਲ ਹੈ, ਪੂਰੀ ਤਰੀਕ ਤਾਂ ਉੱਥੇ ਲਿਖੀ ਹੋਈ ਹੈ, ਪਰ ਉਹ ਅਸਥਾਨ ਹੁਣ ਮੁਕੰਮਲ ਕਾਇਮ ਹੋ ਗਿਆ ਜਥੇ ਦੇ ਪਹਿਰੇ 'ਚ ਹੋਇਆ। ਤੇ ਉਹ ਮਹਾਂਪੁਰਖ ਜਦੋਂ ਨਿਸ਼ਾਨ ਸਾਹਿਬ ਦਾ ਬਸਤਰ ਬਦਲਣ ਵਾਲਾ ਹੋਇਆ, ਉਹ ਸੰਤੋਖ ਸਿੰਘ मान प्रखंड जी जी मैं गल सुनाई है वह सेवक से संत सज्जन सिंह बने संतोख से उन्हें कहा भाई निशान साहब के उत्ते चढ़ के वस्त्र बदलना होंगे सी हूं तो सिस्टम बदल गया कई की जान गई है ते वो जो उपर शिखर चढ़िया संतोख से तो महाराज की कोई ऐसी भाणा सास नहीं गुरु का बरत्या और लोहे के पैप होंगे कि जग जो लगी गई उन्होंने वह होया कमजोर यह संतोख सिंह उपरों डिग पाया हेठा सी सास सिंह पक्की पटाक दे के सिर बजिया ये प्राण निकल गए चढ़ाई कर अजे सहकते ही अजे प्राण चलते ही थोड़े बहुत पर है नहीं सी कुछ भी उदों बाद प्रबंधक इलाके वाले कट्ठे हुए भी बाबा जी पुलिस आऊगी बड़ा माड़ा काम हो जाना है भी उदों पहला पहला ही संतोख सिंह का भी इहदा संस्कार कर दिता जाए तो चंगा है ते उहदा संस्कार कर दिता उत्थे संस्कार होया संत दे ते 1983 दे विच ते 82 दे विच संत सुरजन सिंह चढ़ाई कर गए उन्हां दी जगह सारे पंथ ने इकट्ठे होके सरदार गुरचरण सिंह टौड़ा एक प्रधान श्रोमणी कमेटी के सन इलाके का और पंथ का समुचा फैसला हो गया भी यह अस्थान की सेवा बुलावे वाले दे जाएगी अखबार दे विच आ गया ते मैनू प्रधान जी का सुनेहा मिले भी उत्थे भोग ते तुहानूं यह जिम्मेदारी सौंपनी है दस्तार के रूप सिरपोह के रूप मैं कह जी तुम तो बड़ा धक्का कर लगे हो तो जिस वे प्रधान साहब ने अनाउंस करना सी मैं उन्होंने कोल नूं बैठ के कहा वा प्रधान जी ये अनाउंस ना करो मेरे को नहीं बना मेरे बच्चे छोड़े गुरप्रीत जी छोड़ा ही सी मैं कह जी ये मेरे को नहीं बनी गल मेरी खेती की हुई है मैं तो जैसे जाके खेती कर रही सी खेत तो घर घर तो खेत मेरा तो इन्ना कमाल गया ये हूँ डेरिया की जिम्मेवार बहुत औखी मेरे को होना है प्रधान साहब ने चलो राजनीति के नाल लोग सारे जकारे छड़ के जो मेरी गल पा दी गल उत्थे जाने तो बाद मैं पता लग्या भी जो संतोख सिंह चढ़ाई करिया वो जाके भरतगढ़ अगला पुनर्जन्म गुरु ने क्योंकि गुरुद्वारे के निशान साहब वास्ते तो संतोख सिंह की मौत गई भरतगढ़ जाके जन्म हो गया संतोख सिंह का हुण उत्थे तां परिवार हो रहा है उत्थे मां हो रहा है प्यो हो रहा है ते उन्होंने नाम संतोख सिंह थोड़ी रखना सी उन्होंने नाम अजीत सिंह रख दिता हुण जदों उन्हां दी उम्र कोई दो ढाई तीन साल जी तो बोलन लगे तो कहा करन जी मेरा तां पिंड ये नहीं है मेरा तां पिंड मान प्रखंड है वह कहने की हो गया बच्चे मान प्रखंड का असी नहीं सुने कदे ते वह कहे नहीं मेरा परिवार है मेरे बच्चे ने मेरे घर वाली है मेरा नगर है वो ते जो ना ही हटिया एक दिन अक के उन्होंने मोढ़े से चुकया संतोख सिंह अगला जन्म अजीत सिंह उन्होंने चुके सास नहीं लै गए जिस वे मान प्रखंड आए जेड़ा भी गली च बंदा मिले उन्होंने कहता फलाना सिंह की हाल है तेरा वह कहते भी बच्चा किमें जानता है वह कहते यही तो समस्या है सबू तो नींद हराम करी पी है कहना मेरा पिंड है सामने आ गई घर वाली ना लैके कहना फलानी की हाल है तेरा वह कहती ये बच्चा मेरा नाम कहता बच्चा नहीं तेरे घर वाला वो एक तमाशा जहा बन गया एक ढाई साल का तीन साल का बच्चा किसी को कहे मैं तेरे घर वाला वह कहता मेरा आ जामा ना देखो मैं संतोख सिंह हाँ यह मेरा जन्म उत्थे होया सारा पिंड इकट्ठा होया ते वो दस्या भी निशान साहब तो डिग के मेरी मौत हुई थी वो सारे इलाके को साडे पता ही सी उत्थे बाद दे विच सार सिंह जी फिर वो घर छड्ड के ना छोटी उम्र के लोग भगत जी कहा करदे सी ते कोई कोई भगत जी कहिंदा कोई भगत अजीत सिंह कहिंदा कोई फिर बाबा अजीत सिंह कहण लग गया संत नसल परालियां दी जिन्हां दी अज बरसी है वो बहुत वड्डी इतिहासी होई है साडे पंथ दी कोई महापुरश ऐसा नहीं जिहड़ा चल के उन्हां दे दर्शन करन नहीं गया भावें बाबा आनंद सिंह कलेरां वाले सी और भावें संत गयानी सुंदर सिंह जी संत गुरबचन सिंह जी ये सारे भिंडरां वाले महापुरश ते भावें बाबा ज्वाला सिंह जी कई बार उन्होंने दर्शन दे भाई अखंड कीर्तनी जथे दे बानी सिंह साहिब भाई रणधीर सिंह तक किन्नी वार ही उत्थे देखे गए ते कलेरां वाले छोटे वड्डे ओ महात्मा बल्कि राधा स्वामिया के बाबा सोहन सिंह भी दर्शन करने वास्ते उन्होंने बहुत बड़ी हस्ती सी, पब्लिसिटी है नहीं सी उन्होंने, पर कमाई एडी बड़ी, सारी जिंदगी लोगों नूं बारी वर दते, सराध नहीं दता किसी। चार साल मैं भी उन्होंने संगत की है, बड़िया खुशियां लिया। और मैं ये गुरु की हजूरी च बह के आप जी ने गल कह दिया सच्चाई, कि भावें मेरे पक्ष जाती है भावें बुराई जाती है, पर सच्चाई है भी जिहड़ा अज लोगों की रसना से आ जाता है भी ये विद्वान ने यह आ है, मैं उस वे शर्म आती है भी कुछ भी नहीं सी, यह सब कुछ संत बाबा अजीत सिंह नसलपुर वाले ने जिहड़ा दोवें हथ सिर ते रख के वचन किया ना, ये उही बरकत ही ना, मेरे को अपना कुछ नहीं है। संत ज्ञानी गुरबचन सिंह जी महापुरखों के रसना को कथे अर्थ उन्होंने भी मेरी कोई अपनी देर नहीं हो सकती। कल ही कर पातशाह चले आ रहे तो उस साध सिंह जी महापुरखों की संगत भी की, 9-8-9 साल की उम्र सी इन्होंने। बाबा ज्वाला सिंह जी चले जाते हरकवाली, गड्डी खराब हो गई, अचानक हुई खराब, जंगल का रास्ता सी, रास्ते बहुते होंगे भी सी वधिया, महापुरख बैठे गड्डी च, बाबा ज्वाला सिंह महापुरख कहते भाई देख हो की गया, कहना जी गड्डी बंद हो गई। उन्होंने बैटरी चैक की भी करंट आ भी आ, कोयला कुलियां देखिया, पुराने सिस्टम होर होंगे हूँ होर हो गए, कहते महाराज जी है सारा कुछ ठीक पर गड्डी स्टार्ट नहीं होती, कई बार हो जाता साढ़े नाल ही होया, कई बार अचानक हो जाती होंगी गल, तो थोड़े जे दिन हो गए इस तरह गड्डी बंद हो गई सी। तो इं साध सिंह जी वो फिर बाबा ज्वाला सिंह जी कहते भाई बड़ी मुसीबत हुई है, इतने तो कोई मिस्त्री भी नहीं आना छेती। वो महापुरशा ने थोड़ा जहा कहते ऐ देखो भी इतने आले दुआले कोई कित कोई फकर बैठा हो, कोई महात्मा तो नहीं बैठा इतने जबी तभी। इन्ने साध सिंह जी जंगल के निकल आए, 8-9 वरिया की उम्र सी जाइयो, संतान मां मथा टेके संत बाबा ज्वाला सिंह जी ने, महापुरुष कहते कहते मेरी गड्डी तैं रोकी है, कहते हाँ जी, कहते फिर अजे इन्नी उम्र है हुणे लाके शक्तियां दिखाउण, बड़ा हो के की करेगा, कहते जी शक्ति नहीं, मैं तां रोकी सी भी गड्डी दे विच चले जांदे दर्शन नहीं सी होने थोड़े, मैं थोड़े पैरां ते मत्था टेकना सी, कहते चंगा मत्था टेक लिया, अज तो बाद कदे शक्ति नहीं दिखाउणी, कहते जी सतवचन। वो फिर हंसाली आए संत हो गए, रहे तो गुप्त ही, पर भाई गुरु की कृपा जे आप कर दिन हर हर जप है, हर का भगत प्रगट नहीं छुप है। तो कह दो पातशाह सुनी जे बंदगी वाले ने ध्यानी पुरश, तो यह फिर उन्होंने साध सुनी दूसरा जमा यह होया। मेरे तो परिवार के ना आप कहते होंगे बाबा जी, कहते थोड़े पिता जी का सन 1947 जो हले गुले पे है बाहर तो उधरों इधर आए लोग, कहते कोई रोटी नहीं सी दिंदा किसी को, तो बाबा जी कहते भाई थोड़े पिता जी का लंगर चलता सी, उन्होंने आवी कहते गुरुद्वारा तो है नहीं सी दो पिंडा च, पर थोड़े घर लंगर चलता, मैं भी आके जाके छक के आया कई बार, कहते आप क्या करते। फिर बड़े भराता दे नाल पहलवान दे नाल बहुत प्यार से, मैं सब तो पहली बार इन्हों के दर्शन किए सी, ईसरे हेल छिंज सी पहलवाना दी, मेरे भाई साहब ने कुश्ती लड़ी सी सुचा सिंह पैरे चढ़ी असी पहलवान बहुत बड़ा। बाबा जी उदों उत्थे पहुंचे कि यह अंसाली वाले संत ने बाली फकर जी भी पग ढही जी, कोई लड़ किसी पास में जाता है कोई किसी पास, तो इस तरह जे बंदगी वाले ने वह साध सिंह जी तो सतगुरु परमेश्वर का ध्यान धरते हैं, ध्यान की परिपक्व अवस्था के अंदर फिर रिधियां सिधियां हाजिर हो जाए। सतपुरशां का साध सिंह जी ऐसा है, तो अज उन्हां दी बरसी संत बाबा अजीत सिंह जी नसलपुर वालियां दी, ते उहदे नाल फिर से मैनूं इह वी सिखूं कि उन्हां दी संगत कीती है वी उन्हां महापुरखां दे विचार अखर कहे जाण। हां जी अगे चलो।
आनंद मगन पै गुसाई,
ते इहों महाराज साहिब जी जिहड़ा निज सरूप में बिरत टिकाई, साधु अपने निज सरूप च मैं शरीर नहीं हाँ, यह केवल साधु नूं पता वी मैं शरीर नहीं हाँ, कमाईआं वाले गुरसिख भाई मतीदास वर्गियां नूं पता सी मैं शरीर नहीं, तुसीं आ रहे नाल शरीर चीरोगे मैनूं नहीं चीर सकते, भाई तारू सिंह नूं पता खुपरी शरीर दी लाओगे मेरी नहीं ला सकते, साहिबजादे नूं पता है नीहां च शरीर खड़ा सकते हो मैनूं नहीं खड़ा सकते, मैं सुतंत्र हाँ, यह ब्रह्म ज्ञान जी की अवस्था है। तो महाराज साहिब जी निज स्वरूप में बिरत टिकाई, गुरु हर राय साहब ने अपने निज स्वरूप की बिरती टिकाई हुई है।
आनंद मगन पै गुसाई,
गुसाई धरती के मालिक गुरु हर राय साहब जी आनंद के सहत हैं, अपने निजानंद विख्यानंद संसार है, भजनानंद हरिदास जीवन मुक्त ब्रह्मानंद पई वासना नास। ਉਹ ਆਪਣੇ ਆਨੰਦ ਵਿੱਚ ਰਹਿੰਦੇ ਹਨ।
ਪ੍ਰਾਤ ਹੋਤ ਬਿਕਸੈ ਦ੍ਰਗ ਕੁੰਜ,
ਤੇ ਜਿਸ ਵੇਲੇ ਸਵੇਰ ਹੋਈ ਤਾਂ ਉਸ ਵੇਲੇ ਸਾਧ ਸਿੰਘ ਜੀ ਕਮਲਾ ਵਰਗੇ ਨੇਤਰ ਮਹਾਰਾਜ ਸਾਹਿਬ ਜੀ ਦੇ ਦ੍ਰਗ ਨੇਤਰ ਨੂੰ ਕਹਿੰਦੇ ਹਨ, ਉਹ ਖਿੜੇ ਹਨ। ਮਹਾਰਾਜ ਸਾਹਿਬ ਜੀ ਪ੍ਰਕਾਸ਼ ਹੋਈ ਜਾਣੀ ਸਮਾਧੀ ਤੋਂ ਅਥਾਨ ਹੋ ਗਏ।
ਨਮੋ ਕਰੀ ਮਿਲ ਸੇਵਕ ਪੁੰਜ,
ਜਿਹੜੇ ਨੇ ਸੇਵਕ ਸੀ ਉਹਨਾਂ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਤੇ ਸਮਾਧੀ ਤੋਂ ਅਥਾਨ ਹੋ ਗਏ। ਸਮਾਧੀ ਦੇ ਵਿੱਚ ਮੱਥਾ ਨਹੀਂ ਸੀ ਟੇਕਦੇ ਸਿੱਖ ਵੀ, ਮਹਾਰਾਜ ਸਾਹਿਬ ਜੀ ਆਨੰਦ ਵਿੱਚ ਇਹਦੇ ਚ ਵਾਧਾ ਨਾ ਪਾਈ ਤੇ ਮਹਾਰਾਜ ਸਾਹਿਬ ਨੂੰ ਮੱਥੇ ਟੇਕੇ ਆ ਕਰਕੇ
101 ਪਾਠ ਕੋ ਜਮਾ,
101 ਕਲੀਆਂ ਦਾ ਚੋਲਾ ਸੀ ਮਹਾਰਾਜ ਸਾਹਿਬ ਦਾ। ਹੁਣ ਪੰਜ ਚਾਰ ਕਲੀਆਂ ਹੁੰਦੀਆਂ ਨੇ, ਲੋਕ ਕਈਆਂ ਦੇ ਇੰਨੀਆਂ ਕੇ ਕਲੀਆਂ ਵੀ ਜੂਹੀ ਆਉਂਦੀਆਂ ਨੇ, ਫਿਰ ਜੀ ਚੋਲੇ ਪਾਈ ਫਿਰਦੇ ਆ। ਸਾਡੇ ਗੁਰੂ ਨੇ ਤਾਂ ਭਾਏ 101 ਤਖ਼ਤ ਜੀ ਕੋਨੇ ਆ, 52 ਕਲੀਆਂ ਦਾ ਚੋਲਾ ਗੁਰੂ ਹਰਗੋਬਿੰਦ ਸਾਹਿਬ ਦਾ ਦੇਖ ਲਓ ਕਢਾਣੀ ਸਾਹਿਬ, ਪਰ 50 ਕਲੀਆਂ ਨੂੰ ਕਹਿਣ ਦੇ ਵਿੱਚ 52 ਕਹਿੰਦੇ ਆ। ਉਹ ਗਿਣ ਕੇ ਦੇਖਿਆ ਉਹਦੇ, ਜਦੋਂ ਗਿਣੋਗੇ ਨਾ 50 ਹੀ ਨਿਕਲਣਗੀਆਂ, 52 ਨੇ। ਫਿਰ ਸ਼ੰਕਾ ਹੋ ਗਈ, ਰਾਜੇ 52 ਸੀ, ਦੋ ਰਾਜੇ ਰਹਿ ਗਏ ਸੀ, ਉਹ ਕਹਿੰਦੇ ਮਹਾਰਾਜ ਅਸੀਂ ਰਹਿ ਗਏ ਹੁਣ। ਮਹਾਰਾਜ ਕਹਿੰਦੇ ਤੁਸੀਂ ਐਂ ਕਰੋ, ਕਲੀਆਂ ਤਾਂ ਇੰਨੀਆਂ ਹੀ ਨਾ, ਵੀ ਤੁਸੀਂ ਤਲੀਆਂ ਫੜ ਲਓ। ਉਹਨਾਂ ਮਾਰਸੇ ਚੋਲੀ ਦੀਆਂ ਤਲੀਆਂ ਫੜਾ ਕੇ ਬਾਹਰ ਕੱਢਿਆ ਸੀ, ਇਉਂ 50 ਕਲੀਆਂ ਦਾ ਚੋਲਾ। ਪਰ ਇਤਿਹਾਸਕਾਰਾਂ ਨੇ ਗਲਤੀ ਨਾਲ ਬਿਨੇ ਗਿਣਾ 52 ਲਿਖ ਦਿੱਤੇ, ਤੇ ਇਹ ਸਾਧ ਸਿੰਘ ਜੀ ਮਹਾਰਾਜ ਸਾਹਿਬ ਦਾ 52 ਕਲੀਆਂ ਦਾ ਤੇ 50 ਕਲੀਆਂ ਦਾ ਚੋਲਾ, ਤੇ ਇਹਨਾਂ ਦਾ 101 ਦਾ ਸੀ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਬਾਣੇ ਨਾਲ ਪਿਆਰ ਕੀਤਾ। ਜੇ ਬਾਣਾ ਨਹੀਂ ਪਹਿਲਾਂ, ਪਰ ਬਾਣੀ ਦਾ ਗੁਰਸਿੱਖ ਵਿਰੋਧ ਨਾ ਕਰੋ, ਵੀ ਕਈ ਵੀ ਸਿੱਧੇ ਤੌਰ ਤੇ ਗੁਰੂ ਦੇ ਬਾਣੀ ਦਾ ਵਿਰੋਧ ਹੈ ਨਾ, ਬਾਣੀ ਦਾ ਵਿਰੋਧ ਕਰਨਾ ਨਾ ਬਾਣੀ ਦਾ ਵਿਰੋਧ ਕਰਨਾ। ਜੇ ਕੋਈ ਬਾਣਾ ਪਾ ਕੇ ਮਾੜੇ ਕੰਮ ਕਰੂ, ਲੇਖਾ ਉਹ ਦੇਊਗਾ, ਪਰ ਬਾਣਾ ਗੁਰੂ ਦਾ। ਸੋ ਇਸ ਕਰਕੇ ਉਹ ਸਿਪਾਹੀ, ਜੇ ਕੋਈ ਫੌਜੀ ਸਰਕਾਰੀ ਵਰਦੀ ਪਾ ਕੇ ਮਾੜੇ ਕੰਮ ਕਰਦਾ, ਸਰਕਾਰ ਨੂੰ ਨੰਨਾ ਮਾੜਾ ਕਹਿ ਸਕਦੇ, ਵਰਦੀ ਨੂੰ ਮਾੜਾ ਨਹੀਂ ਕਹਿ ਸਕਦੇ। ਹਾਂ, ਉਹਨੂੰ ਕਹਿੰਦੇ ਤੂੰ ਵਰਦੀ ਪਾ ਕੇ ਲਾਜ ਲਾ ਦਿੱਤੀ। ਇਹ ਗੁਰੂ ਸਾਹਿਬ ਦਾ ਬਾਣਾ ਹੈ, ਇਹ ਭੇਤ ਨਹੀਂ ਹੈ। ਜੇ ਕਿਸੇ ਤੇ ਨਹੀਂ ਪਾਉਂਦਾ ਨਾ ਪਾਓ, ਲੇਕਿਨ ਵਿਰੋਧ ਨਹੀਂ ਕਰਨਾ। ਹਾਂਜੀ, ਅੱਗੇ ਚਲੋ।
ਸੂਖਮ ਬਹੁਤ ਸੇਤ ਅਬਰਹਮਾ,
ਕਹਿੰਦੇ ਸੂਖਮ ਬਹੁਤ ਬਰੀਕ ਸੂਤ ਦਾ ਬਣਿਆ ਹੋਇਆ ਸੀ ਔਰ ਸੁੰਦਰ ਬੜਾ ਸੀ, ਜੋ ਗੁਰੂ ਹਰਿ ਸਾਹਿਬ ਜੀ ਪਹਿਨਦੇ।
ਪਹਿਰਨ ਤਨ ਮੈਂ ਤਬ ਹੂੰ ਕਰਿਓ,
ਉਸ ਵੇਲੇ ਗੁਰੂ ਹਰਿ ਸਾਹਿਬ ਜੀ ਨੇ ਇਹ ਆਪਣੇ ਸਰੀਰ ਦੇ ਉੱਤੇ ਪਹਿਨ ਲਿਆ ਹੈ।
ਸਿਫਰ ਖੜਕੋ ਆਗੈ ਧਰਿਓ,
ਤੇ ਅੱਗੇ ਸਾਧ ਸਿੰਘ ਜੀ ਫਿਰ ਸੇਵਕ ਨੇ ਲਿਆ ਕੇ ਤਿੱਖੀ ਤਲਵਾਰ, ਸ੍ਰੀ ਸਾਹਿਬ ਕਿਰਪਾਨ ਔਰ ਸਾਧ ਸਿੰਘ ਢਾਲ, ਇਹ ਦੋ ਚੀਜ਼ਾਂ ਲਿਆ ਰੱਖੀਆਂ। ਵਸਤਰਾਂ ਦੇ ਉੱਤੇ ਫਿਰ ਸ਼ਸਤਰ ਸਜਾਏ ਜਾਂਦੇ। ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਦਿੱਤਾ ਸੀ ਕਿ ਭਾਈ, ਹੁਣ ਤੋਂ ਬਾਅਦ ਗੱਦੀ ਤੇ ਬਹਿਣ ਵਾਲੇ ਗੁਰੂ ਵੀ ਸ਼ਸਤਰ ਦਾ ਪਹਿਨਣਾ ਰੱਖਣਗੇ ਤੇ ਕੋਈ ਗੁਰਸਿੱਖ ਸ਼ਸਤਰਹੀਣ ਨਹੀਂ ਰਹੇਗਾ। 100 ਸਾਲ ਦੀ ਉਮਰ ਦਾ ਬਜ਼ੁਰਗ ਬਾਬਾ ਬੁੱਢਾ ਸਾਹਿਬ, ਉਹਦੇ ਗਲ ਵਿੱਚ 1.5 ਫੁੱਟ ਦੀ ਕਿਰਪਾਨ ਗੁਰੂ ਹਰਗੋਬਿੰਦ ਸਾਹਿਬ ਨੇ ਪੜਾ ਦਿੱਤੀ, ਹਾਲਾਂਕਿ ਬ੍ਰਹਮ ਗਿਆਨੀ ਸੀ। ਤੇ ਹੁਣ ਕਈਆਂ ਦਾ ਬ੍ਰਹਮ ਗਿਆਨ ਕਿਰਪਾਨ ਕਰਕੇ ਸਿੱਥਲ ਹੋ ਜਾਂਦਾ ਹੈ, ਕਹਿੰਦੇ ਕਿਰਪਾਨ ਪਾ ਲਈ, ਕਹਿਣਗੇ ਜੀ ਇਹ ਤਾਂ ਸੰਤ ਹੀ ਨਹੀਂ ਹੈ, ਬ੍ਰਹਮ ਗਿਆਨੀ ਉਹ ਨਹੀਂ ਹੈ, ਇਹ ਬ੍ਰਹਮ ਗਿਆਨ ਦੇ ਚ ਰੁਕਾਵਟ ਹੋਣ ਲੱਗੀ ਕਿਰਪਾਨ ਹੋਣ। ਜੇ ਪੁੱਛੇ ਭਾਈ ਤੁਸੀਂ ਕਿਰਪਾਨ, ਸਾਡੇ ਜੀ ਬਾਬੇ ਨਹੀਂ ਸੀ ਪਾਉਂਦੇ, ਮੈਂ ਤਾਂ ਭਾਈ ਤੂੰ ਬਾਬੇ ਦਾ ਸਿੱਖ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, ਕਮ ਸੇ ਕਮ ਬਾਬਿਆਂ ਦਾ ਸਤਿਕਾਰ ਕਰੋ। ਪਰ ਇਹ ਕੀ ਮੈਂ, ਉਹ ਤਾਂ ਪ੍ਰਵਾਨ ਹੋ ਜਾਣਗੇ, ਕਿਰਪਾਨ ਤੋਂ ਬਿਨਾਂ ਵੀ ਕਮਾਈ ਇਹ ਨਹੀਂ ਹੋਣੀ, ਪਰ ਤੂੰ ਕੀ ਕਰੇਗਾ। ਰਹਿਤ ਗੁਰੂ ਦੀ ਹੈ, ਕਿਸੇ ਮਹਾਂਪੁਰਸ਼ ਦੀ ਨਹੀਂ। ਇਸ ਕਰਕੇ ਸਤਿਕਾਰ ਕਰਨਾ, ਭਾਵੇਂ ਮੁਸਲਮਾਨ ਫਕੀਰ ਹੋ ਗਏ ਸੀ, ਉਹਦਾ ਵੀ ਸਤਿਕਾਰ ਕਰਨਾ, ਉਹ ਬੰਦਗੀ ਦਾ ਸਤਿਕਾਰ ਹੈ। ਲੇਕਿਨ ਰਹਿਤ ਮਹਾਰਾਜ ਸਾਹਿਬ ਜੀ ਪੜ੍ਹੀਏ ਸਰਵ ਗੁਰਨ ਕੀ ਬਾਣੀ, ਗੁਰੂ ਗੋਬਿੰਦ ਸਿੰਘ ਦੇ ਬਚਨ, ਸਾਰੇ ਗੁਰੂਆਂ ਦੀ ਬਾਣੀ ਪੜ੍ਹਿਓ। ਸਾਰਿਆਂ ਦੇ ਗੁਰੂ ਗੋਬਿੰਦ ਸਿੰਘ ਜੀ ਆ ਗਏ, ਨਹੀਂ ਪੜ੍ਹਦੇ ਦਸਮ ਦੀ ਬਾਣੀ, ਉਹਨਾਂ ਦੇ ਮਾੜੇ ਕਰਮ। ਪੜ੍ਹੀਏ ਸਰਵ ਗੁਰਨ ਕੀ ਬਾਣੀ, ਰੱਖੀਏ ਰਹਿਤ ਜੋ ਹਮੂ ਬਖਾਨੇ, ਰਹਿਤ ਉਹ ਰੱਖੂਗੇ ਜਿਹੜੀ ਮੈਂ ਕਥਨ ਕੀਤੀ ਹੈ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ। ਰਹਿਤ ਬਿਨਾਂ ਨੇ ਸਿੱਖ ਕਹਾਵੇ, ਰਹਿਤ ਬਿਨਾਂ ਦਰ ਛੋਟਾ ਪਵੇ। ਰਹਿਤ ਦੇ ਵਿੱਚ ਸਾਧ ਸਿੰਘ ਜੀ ਬਾਣਾ ਵੀ ਸ਼ਾਮਲ ਹੈ, ਤੇ ਗੁਰੂ ਸਾਹਿਬ ਦੀ ਕਿਰਪਾ ਕਰਨ ਆਪ ਜੀ ਨੇ ਫਿਰ ਸ੍ਰੀ ਸਾਹਿਬ ਪਹਿਲੀ ਢਾਲ ਸਾਧ ਸਿੰਘ ਪਿੱਠ ਤੇ ਬੰਨੀ ਹੈ, ਤਿਆਰ ਪਰ ਤਿਆਰ ਹੋ ਗਏ ਗੁਰੂ ਹਰਿ ਸਾਹਿਬ।
ਤਰਕਸ਼ ਧਨ ਜਤ ਸ਼ਸਤਰ ਬਿਸਾਲਾ,
ਇੱਥੇ ਹੀ ਖਲ ਬਸ ਨਹੀਂ, ਭਾਈ ਸੰਤੋਖ ਸਿੰਘ ਕਹਿੰਦੇ ਫਿਰ ਪੱਥਾ ਲੈ ਜਾਂਦਾ ਜਿਹਦੇ ਤੀਰ ਪਾਏ ਹੋਏ ਨੇ, ਉਹਦੇ ਇਸ ਤਰ੍ਹਾਂ ਸ਼ਸਤਰ ਮਹਾਰਾਜ ਨੇ ਪਹਿਨ ਲਏ ਸਾਰੇ।
ਧਾਰਨ ਕਰੇ ਚਾਰ ਸਭ ਦਿਆਲਾ,
ਇਹ ਦਿਆਲੂ ਸਤਿਗੁਰੂ ਜੀ ਨੇ ਇਹ ਫਿਰ ਸਾਸ ਜੀ ਧਾਰਨ ਕਰ ਲਏ ਜੀ ਬੜੇ ਸ਼ੁਭ ਸ਼ਸਤਰ ਜਿਹੜੇ ਸਨ ਉੱਥੋਂ ਫਿਰ ਗੋਇੰਦਵਾਲ ਸਾਹਿਬ ਪੂਰੀ ਵੱਲ ਨੂੰ ਮੂੰਹ ਕਰਕੇ ਨਾ ਮਹਾਰਾਜ ਸਾਹਿਬ ਨੇ ਗੁਰੂ ਕੇ ਅਸਥਾਨ ਦੇ ਬਾਣਾ ਪਾ ਕੇ ਸ਼ਸਤਰ ਸਜਾ ਕੇ ਫਿਰ ਮਹਾਰਾਜ ਨੇ ਮੱਥਾ ਟੇਕਿਆ ਗੋਇੰਦਵਾਲ ਸਾਹਿਬ ਦੀ ਪੂਰੀ ਨੂੰ
ਸ਼੍ਰੀ ਗੁਰੂ ਅਮਰ ਨਾਮ ਸਿਮਰਾਇਓ।
ਕਹਿੰਦੇ ਮੱਥਾ ਟੇਕਣ ਵੇਲੇ ਕੀ ਕਿਹਾ? ਧੰਨ ਗੁਰੂ ਅਮਰਦਾਸ ਮਹਾਰਾਜ, ਹੇ ਅਮਰਦਾਸ ਸਤਿਗੁਰੂ ਜੀ, ਤੁਸੀਂ ਮੁਕਤੀ ਦਾ ਖੇਤਰ ਲਾਇਆ ਇੱਥੇ, ਤੁਸੀਂ ਮਹਾਰਾਜ ਸਿੱਖਾਂ ਦੀ ਕਲਿਆਣ ਕੀਤੀ, ਬਿਰਧ ਅਵਸਥਾ ਦੇ ਵਿੱਚ ਮਹਾਰਾਜ ਤੁਸੀਂ ਗਾਗਰਾਂ ਢੋਈਆਂ ਤੇ ਮੈਂ ਦਾਸ ਤੁਹਾਡੇ ਚਰਨਾਂ ਚ ਮੱਥਾ ਟੇਕਣ ਵਾਸਤੇ ਆਇਆ। ਐ ਕਹਿ ਕੇ ਮੱਥਾ ਟੇਕਿਆ,
ਅਸ ਅਰੂੜ ਹੋਏ ਚੱਲੇ ਅਗਾਰੀ।
ਫਿਰ ਮਹਾਰਾਜ ਘੋੜੇ ਤੇ ਸਵਾਰ ਹੋ ਗਏ ਮੱਥਾ ਟੇਕ ਕੇ, ਫਿਰ ਅੱਗੇ ਚੱਲੇ ਹਨ।
ਦੰਦ ਵਜਿਓ ਪਈ ਧੁਨ ਭਾਰੀ,
ਨਗਾਰਾ ਵੱਜਦਾ ਹੈ, ਨਗਾਰੇ ਦੇ ਨਾ ਸੁਣ ਕੇ ਚੋਰ ਨਗਾਰੇ ਦੀ ਵੀ ਤਿਆਰੀ ਹੋ ਗਈ ਵੀ ਜਾਣ ਦੀ, ਜਿਹੜੇ ਮਾੜੇ ਮੋਟੇ ਮਾਤੜ ਅਵੇਸਲੇ ਬੈਠੇ ਸੀ ਉਹ ਵੀ ਨੱਠ ਨੱਠ ਕੇ ਤਿਆਰ ਹੋ ਗਏ ਤੇ ਨਗਾਰਾ ਵੱਜ ਗਿਆ ਜੀ ਜਾਣ ਦਾ ਕੂਚ ਦਾ।
ਕਛ ਤੋਪਨ ਕੀ ਸ਼ਲਕ ਚਲਾਈ,
ਮਹਾਰਾਜ ਨੇ ਕੁਛ ਤੋਪਾਂ ਦੀ ਸ਼ਲਕ ਕਰਾਤੀ। ਸ਼ਲਕ ਦਾ ਮਤਲਬ ਹੁੰਦਾ ਹੈ ਸਾਰੀਆਂ ਬੰਦੂਕਾਂ ਜਾਂ ਤੋਪਾਂ ਦਾ ਇੱਕੋ ਹੀ ਵਾਰੀ ਫਾਇਰ ਕਰ ਦੇਣਾ, ਉਹਨੂੰ ਸ਼ਲਕ ਕਹਿੰਦੇ ਨੇ ਫਾਰਸੀ ਦੇ ਵਿੱਚ। ਸ਼ਲਕ ਕਰਵਾਈ ਮਹਾਰਾਜ ਨੇ ਖੁਸ਼ੀ ਵਿੱਚ,
ਚੱਲਿਓ ਨਕੀਬ ਬੁਲਤ ਅਗਵਾਈ।
ਉੱਥੇ ਮੂਹਰੇ ਸਾਸ ਜੀ ਨਕੀਬ ਚੱਲਿਆ, ਜਿਹੜਾ ਨਕੀਬ ਹੈ ਨਾ ਇਹ ਫਾਰਸੀ ਦਾ ਸ਼ਬਦ ਹੈ ਨਾ ਅਰਬੀ ਦਾ, ਤੇ ਅਰਬੀ ਦੇ ਵਿੱਚ ਨਕੀਬ ਕਹਿੰਦੇ ਨੇ, ਉਹ ਸਾਸ ਨਕੇਬ ਆਵਾਜ਼ ਦਾ ਨਾਮ ਹੈ ਫਾਰਸੀ ਦੇ ਵਿੱਚ। ਮਤਲਬ ਕੀ ਬਣਿਆ, ਜਿਵੇਂ ਜਿਹਦੇ ਕੋਲ ਧਨ ਹੋਵੇ ਉਹਨੂੰ ਧਨੀ ਕਹੀਦਾ, ਇਸੇ ਤਰ੍ਹਾਂ ਜਿਹੜਾ ਆਵਾਜ਼ ਦੇਣ ਵਾਲਾ ਹੈ ਉਹਨੂੰ ਨਕੀਬ ਕਹਿੰਦੇ। ਕੀ ਆਵਾਜ਼ ਦਿੰਦਾ ਹੈ? ਪਾਤਸ਼ਾਹ ਦੇ ਮੂਹਰੇ ਜਾਇਆ ਕਰਦਾ ਸੀ ਇੱਕ ਬੰਦਾ ਤੇ ਉਹ ਉੱਚੇ ਦੇ ਕੇ ਕਿਹਾ ਸੀ ਮਹਾਰਾਜ ਜੀ ਆ ਰਹੇ ਹੈ, ਐ ਆਵਾਜ਼ ਦਿੰਦਾ ਸੀ ਉੱਤੇ, ਪਾਤਸ਼ਾਹ ਫਲਾਨਾ ਆ ਰਿਹਾ ਹੈ, ਲੋਕਾਂ ਨੂੰ ਸਾਵਧਾਨ ਕਰਦਾ ਸੀ, ਉਹਨੂੰ ਕਹਿੰਦੇ ਸੀ ਨਕੀਬ। ਗੁਰੂ ਸਾਹਿਬ ਦੇ ਅੱਗੇ ਹੁਣ ਪਾਤਸ਼ਾਹ ਦੇ ਪਾਤਸ਼ਾਹ ਮਹਾਰਾਜ ਨਕੀਬ ਮੂਹਰੇ ਬੋਲਦਾ ਜਾ ਰਿਹਾ, ਆਵਾਜ਼ ਦਿੰਦਾ ਜਾ ਰਿਹਾ, ਗੁਰੂ ਹਰਿਰਾਏ ਸਾਹਿਬ ਜੀ ਆ ਰਹੇ ਹਨ, ਐ ਕਹਿੰਦਾ ਜਾ ਰਿਹਾ। ਇਹ ਨਕੀਬ ਕਹਿ ਰਿਹਾ ਇਸ ਤਰ੍ਹਾਂ ਜੀ,
ਚਲੇ ਤੁਰੰਗ ਪਟ ਗਮਨੰਤੇ।
ਫਿਰ ਸਾਸ ਜੀ ਅੱਗੇ ਫਿਰ ਜਿਹੜੇ ਸੂਰਮੇ ਉਹ ਵੀ ਚਲੇ ਆ ਰਹੇ ਹਨ ਜੀ,
ਖੁਰਮਾ ਅਵਨੇ ਸ਼ਬਦ ਉਠੰਤੇ।
ਘੋੜਿਆਂ ਦੀ ਖੁਰਾਂ ਨਾਲ ਧੂੜ ਐ ਉੱਡ ਰਹੀ ਹੈ ਜਿਵੇਂ ਆਕਾਸ਼ ਉਹਨੇ ਢੱਕ ਦੇਣਗੇ, ਐ ਘੋੜੇ ਜਾ ਰਹੇ ਨੇ।
ਉਲੰਘੇ ਪੰਥ ਸਗਲ ਤਤਕਾਲ,
ਸਾਰਾ ਰਸਤਾ ਉਲੰਘ ਕੇ ਤਤਕਾਲ ਬੜੇ ਜਲਦੀ ਕਿਉਂਕਿ ਘੋੜਿਆਂ ਤੇ ਚੱਲੇ ਹਨ।
ਪਹੁੰਚੇ ਜੈ ਖਡੂਰ ਕਿਰਪਾਲ,
ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਘਰ ਗੁਰੂ ਹਰਿਰਾਏ ਸਾਹਿਬ ਜੀ ਖਡੂਰ ਸਾਹਿਬ ਪਹੁੰਚ ਗਏ। ਗੋਇੰਦਵਾਲ ਤੋਂ ਬਹੁਤ ਹੀ ਦੂਰ ਤਾਂ ਹੈ ਨੀ, ਸਾਧ ਸਿੰਘ ਜੀ ਬੜੀ ਜਲਦੀ ਪਹੁੰਚ ਗਏ।
ਗ੍ਰਾਮ ਬਹਿਰ ਡੇਰਾ ਕਰਵਾਏ,
ਬੇ ਬਾਹਰ ਕਿਉਂਕਿ ਗ੍ਰਾਮ ਕਹਿੰਦੇ ਨੇ ਸਾਧ ਸਿੰਘ ਜੀ ਜਿਹੜਾ ਛੋਟਾ ਹੋਵੇ, ਨਗਰ ਕਹਿੰਦੇ ਜਿਹੜਾ ਬਹੁਤ ਵੱਡਾ ਹੋਵੇ, ਸ਼ਹਿਰ ਨੂੰ ਨਗਰ ਕਹਿ ਦਿੰਦੇ ਆ ਤੇ ਛੋਟੀ ਬਸਤੀ ਨੂੰ ਗ੍ਰਾਮ ਕਹਿੰਦੇ ਆ, ਤੇ ਉਹਨੂੰ ਨਗਰ ਨਿਗਮ ਕਹਿੰਦੇ ਆ, ਜਿਹੜੀ ਉੱਥੇ ਦੀ ਪੰਚਾਇਤ ਹੈ ਇਹ ਜਿਹੜੀ ਦੂਸਰੀ ਆ ਉਹਨੂੰ ਗ੍ਰਾਮ ਪੰਚਾਇਤ ਕਹਿੰਦੇ, ਗ੍ਰਾਮ ਛੋਟੇ ਛੋਟੇ ਘਰ ਨੂੰ ਜਿੱਥੇ, ਤੇ ਗ੍ਰਾਮ ਬਹਿਰ ਤੇ ਡੇਰਾ ਕਰਵਾਏ। ਆ ਜਿਹੜੇ ਦੇਖ ਲਓ ਬਾਰ ਬਾਰ ਡੇਰਾ ਸ਼ਬਦ ਸੁਣ ਰਹੇ ਹੋ ਤੁਸੀਂ, ਆ ਜਿਹੜੇ ਦੂਸਰੇ ਲੋਕ ਹਨ ਭਾਈ ਜਿਹੜੇ ਜਿਵੇਂ ਸਿਆਸੀ ਬੰਦੇ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ, ਇਹ ਹੁਣ ਡੇਰਾਬਾਦ ਵੀ ਕਹਿਣ ਲੱਗੇ, ਡੇਰਾਬਾਦ ਜੀ ਡੇਰਾਬਾਦ, ਇਹਨਾਂ ਕੌਲੇ ਨੂੰ ਪਤਾ ਹੀ ਨਹੀਂ ਹੈ ਵੀ ਡੇਰੇ ਦਾ ਅਰਥ ਕੀ ਹੈ। ਡੇਰਾ ਤਾਂ ਨਿਵਾਸ ਸਥਾਨ ਨੂੰ ਕਹਿੰਦੇ ਨੇ ਭਾਈ, ਕਿਹੜੇ ਨਿਵਾਸ ਸਥਾਨ ਤੇ ਕੀ ਹੋ ਰਿਹਾ ਉਹਦਾ ਵਿਰੋਧ ਕਰੋ। ਡੇਰਾ ਸਰਸੇ ਵਾਲੇ ਦਾ ਵੀ ਡੇਰਾ, ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਪੰਥ ਦੇ ਵਾਲ ਤੇ ਸਾਰੀ ਘਾਲਣਾ ਘਾਲੀ ਸਰੀਰ ਲਾ ਦਿੱਤੇ, ਤੇ ਇਹ ਸਾਸ ਜੀ ਅਣਜਾਣਪਣ ਹੈ। ਗੁਰਬਾਣੀ ਸਿੱਧ ਕਰੂਗੀ ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਂ, ਡੇਰੇ ਦਾ ਮਤਲਬ ਨਿਵਾਸ ਸਥਾਨ। ਮਹਾਰਾਜ ਸਾਹਿਬ ਨੇ ਡੇਰਾ ਕੀਤਾ, ਔਰ ਮਹਾਰਾਜ ਦੇ ਡੇਰੇ ਦੇ ਨਾਂ ਦਿੱਤਾ ਇੱਕ ਗੁਰਦੁਆਰਾ ਬਣਿਆ ਡੇਰਾ ਬਾਬਾ ਨਾਨਕ। ਕੀ ਕਰੋਗੇ ਤੁਸੀਂ, ਕਿੱਥੇ ਕਿੱਥੇ ਟੁੱਟੋਗੇ ਡੇਰਿਆਂ ਦੇ ਨਾਲੋਂ? ਇਹ ਹਾਸੋ ਇਹਨੀ ਜਿਹੀਆਂ ਗੱਲਾਂ, ਕਈ ਵਾਰੀ ਤਾਂ ਇਹਨਾਂ ਭਾਈਆਂ ਦਾ ਪ੍ਰਚਾਰ ਸੁਣ ਕੇ ਹਾਸੀ ਵੀ ਆਉਂਦੀ ਹੁੰਦੀ ਹੈ ਵੀ ਸੱਚੇ ਪਾਤਸ਼ਾਹ ਜਿੱਥੇ ਇਹਨਾਂ ਨੂੰ ਬੋਲਣ ਦਾ ਆਵਾਜ਼ ਦਿੱਤੀ ਸੀ ਉੱਥੇ ਥੋੜ੍ਹੀ ਜਿਹੀ ਅਕਲ ਦੇ ਦਿੰਦੇ। ਮਹਾਰਾਜ ਇਹ ਬੇਅਕਲੀ ਦਾ ਸੌਦਾ ਕਿਉਂ ਵੇਚੀ ਜਾਂਦੇ ਨਾਲ, ਪਤਾ ਹੀ ਨਹੀਂ ਲੱਗਦਾ ਕੀ ਕਹਿ ਰਹੇ ਨੇ, ਮੂਲ ਜ਼ਰੂਰ ਬੋਲਣ ਲੱਗੇ। ਇਸ ਪ੍ਰਕਾਰ ਸਾਸੀ ਮਹਾਰਾਜ ਨੇ ਡੇਰਾ ਕੀਤਾ ਹੈ।
ਉੱਤਰੀ ਸੈਨ ਸਮਦਾਏ,
ਉੱਥੇ ਮਹਾਰਾਜ ਸਾਹਿਬ ਦੀ ਫੌਜ ਉੱਤਰੀ ਹੈ, ਉਤਾਰਾ ਕੀਤਾ ਹੈ।
ਆਪ ਉਤਰ ਕਰ ਸ੍ਰੀ ਹਰਿ ਰਾਏ,
ਗੁਰੂ ਹਰਿਰਾਏ ਸਾਹਿਬ ਘੋੜੇ ਤੋਂ ਉਤਰੇ ਹਨ।
ਗਏ ਗੁਰੂ ਅੰਗਦ ਕੀ ਛਾਏ,
ਗੁਰੂ ਅੰਗਦ ਸਾਹਿਬ ਮਹਾਰਾਜ ਦੇ ਉਸ ਸਥਾਨ ਤੇ ਪਹੁੰਚੇ ਜਿੱਥੇ ਗਰੀਬ ਨਾਥ ਗੁਰੂ ਅੰਗਦ ਸਾਹਿਬ ਨੇ ਨਿਵਾਸ ਕੀਤਾ ਸੀ।
ਦੁੱਖ ਸੁੱਖ ਤੇ ਜੇ ਨਿਤ ਨਿਰਵਾਨ,
ਜਿਹੜੇ ਦੁੱਖਾਂ ਤੇ ਸੁੱਖਾਂ ਦੇ ਨਿਰਵਾਨ ਤਿਆਗ ਦਾ ਨਾਮ ਵੀ ਹੈ ਤੇ ਵਿਰਾਗ ਦਾ ਨਾਮ ਵੀ ਹੈ, ਤੇ ਨਿਰਵਾਨ ਪੰਥ ਵੀ ਹੈ ਇੱਕ ਸਾਧਨਾ ਦਾ, ਉਹ ਤਿਆਗੀ ਪੁਰਸ਼ਾਂ ਦੀ ਉਹ ਗੱਲ ਹੈ। ਨਿਰਵਾਨ ਸਾਸ ਜੀ ਤਿਆਗੀ ਪੁਰਸ਼, ਬੈਰਾਗੀ ਪੁਰਸ਼, ਤੇ ਇਸ ਪ੍ਰਕਾਰ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਸਨ ਜਿਹੜੇ ਤਿਆਗੀ ਬੈਰਾਗੀ ਸਨ, ਜਿਹਨਾਂ ਨੂੰ ਕੋਈ ਪਕੜ ਨਹੀਂ ਸੀ ਪਦਾਰਥ ਦੀ। ਫਿਰ ਬਣਾਇਆ, ਫਿਰ ਵਸਾਇਆ, ਫਿਰ ਅਣ ਸਤਿਗੁਰੂ ਖਾਲੂਰ ਜਾਂ ਵਿੱਚ ਖੰਡੂਰੇ ਜੋਤ ਜਗਾਈ, ਗੁਰੂ ਨਾਨਕ ਸਾਹਿਬ ਦੀ ਜੋਤ ਖੰਡੂਰ ਵਿੱਚ ਆ ਗਈ। ਇਹ ਗੱਲ ਭਾਈ ਗੁਰਦਾਸ ਸਾਹਿਬ ਨੇ ਵੀ ਲਿਖੀ। ਉੱਥੇ ਮਹਾਰਾਜ ਸਾਹਿਬ ਜੀ ਪਹੁੰਚੇ ਗੁਰੂ ਹਰਿਰਾਏ ਸਾਹਿਬ।
ਮੁਕਤ ਰੂਪ ਸ੍ਰੀ ਗੁਰ ਭਗਵਾਨ,
ਮੁਕਤ ਰੂਪ ਭਗਵਾਨ ਕਹਿੰਦੇ ਸਾਧ ਸਿੰਘ ਜੀ ਦਾ ਖੱਟ ਭਗਾਂ ਸਮਾਨ ਹੋਵੇ। ਕਿਹੜੀ ਕਿਹੜੀ ਗੱਲ ਸਾਧ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰੀ ਜਾਏ, ਇਹੋ ਜਿਹੇ ਲੋਕ ਪੈਦਾ ਹੋ ਗਏ। ਸੋਮਨ ਖੇੜੀ ਦਾ ਇੱਕ ਮਲੌਲ ਦੇ ਨਾਲ ਹੀ ਆਏ ਪਿੰਡ, ਦਰਸ਼ਨ ਸਿੰਘ ਪੜ੍ਹਿਆ ਲਿਖਿਆ ਨੌਜਵਾਨ, ਕਥਾ ਸੁਣਦਾ ਸੀ। ਕਥਾ ਸੁਣ ਕੇ ਫਤਿਹਗੜ੍ਹ ਸਾਹਿਬ ਮੈਨੂੰ ਕਹਿੰਦਾ, ਬਾਬਾ ਜੀ ਇਹ ਕਥਾ ਤਾਂ ਤੁਸੀਂ ਬਹੁਤ ਵਧੀਆ ਕੀਤੀ ਹੈ, ਪਰ ਇਹ ਇੱਕ ਗੱਲ ਬੜੀ ਮਾੜੀ ਕਰੀ ਹੈ। ਮੈਂ ਕਿਹਾ ਦਰਸ਼ਨ ਸਿਆਮ, ਇਹ ਇਸ ਤਰ੍ਹਾਂ ਭਾਈ ਬੋਲਣ ਵਾਲੇ ਨੂੰ ਪਤਾ ਨਹੀਂ ਲੱਗਦਾ ਹੁੰਦਾ, ਜਿਹੜੀ ਕੋਈ ਗੱਲ ਮਾੜੀ ਕਹੀਗੀ ਮੈਨੂੰ ਦੱਸ ਦੇ, ਆਪਾਂ ਗਾਂ ਨੂੰ ਨਹੀਂ ਕਹਾਂਗੇ। ਇਹ ਸਰੋਤਿਆਂ ਨੇ ਦੱਸਣਾ ਹੁੰਦਾ ਵੀ ਆਹ ਗੱਲ ਠੀਕ ਨਹੀਂ ਹੈ। ਬਹੁਤ ਸਾਰੀਆਂ ਗੱਲਾਂ ਮੇਰੇ ਵਿਦਿਆਰਥੀਆਂ ਨੇ ਮੈਨੂੰ ਦੱਸੀਆਂ ਵੀ ਆਹ ਸ਼ਬਦ ਜਿਹੜਾ ਜੀ ਆਪਾਂ ਨੂੰ ਸੰਗਤ ਵਿੱਚ ਹੁਣ ਦੇ ਹਾਲਾਤਾਂ ਦੇ ਅਨੁਸਾਰ ਇਹਨੂੰ ਸੁਧਾਰ ਕੇ ਕਹਿਣਾ ਚਾਹੀਦਾ, ਤੇ ਇਹਦੇ ਨਾਲ ਆਪਾਂ ਨੂੰ ਤੁਹਾਡੀ ਰਸਨਾ ਤੋਂ ਨਹੀਂ ਆਖਿਆ ਇੱਕ ਸਾਈਜ਼ ਦਾ, ਹੋਰ ਕਹੀ ਜਾਵੇ ਕੋਈ। ਕਈ ਵਿਦਿਆਰਥੀਆਂ ਨੇ ਮੈਨੂੰ ਦੱਸਣ ਵੀ ਆਹ, ਕਈ ਵਾਰੀ ਗੁਰਪ੍ਰੀਤ ਦੱਸਦਾ ਵੀ ਆਹ ਸ਼ਬਦ ਇਸ ਤਰ੍ਹਾਂ ਹੀ ਕਹਿਣਾ ਚਾਹੀਦਾ। ਉੱਥੇ ਇੱਕ ਹੰਗਦਾ ਥੋੜ੍ਹੀ ਹੈ, ਜੇ ਮੇਰਾ ਬੱਚਾ ਵੀ ਮੈਨੂੰ ਸਿੱਖਿਆ ਦਿੰਦਾ ਚੰਗੀ ਗੱਲ, ਨਿੱਕਾ 5 ਸਾਲ ਦਾ ਬੱਚਾ ਕਹਿੰਦਾ ਉਹ ਵੀ ਗ੍ਰਹਿਣ ਕਰੋ। ਮੈਂ ਕਿਹਾ ਭਾਈ ਦੱਸ ਜਿਹੜੀ ਗੱਲ ਮਾੜੀ ਕਹੀਗੀ। ਕਹਿੰਦਾ ਜੀ ਤੁਸੀਂ ਐਡੇ ਵੱਡੇ ਲੁੱਚੇ ਬੰਦੇ ਨੂੰ ਭਗਵਾਨ ਕਹਿਤਾ ਉੱਥੇ ਕਥਾ ਚ। ਮੈਂ ਕਿਹਾ ਮੈਂ ਤਾਂ ਕਿਸੇ ਨੂੰ ਭਗਵਾਨ ਨਹੀਂ ਕਿਹਾ, ਮਾੜੇ ਬੰਦੇ ਨੂੰ ਮੈਂ ਭਗਵਾਨ ਭਲਾ ਕਹਿ ਦੂੰਗਾ ਦਰਸ਼ਨ ਦਿਆਂ, ਕਿਵੇਂ ਹੋਊਗੀ ਗੱਲ ਇਹ। ਕਹਿੰਦਾ ਕਿਹਾ, ਮੈਂ ਕਿਹਾ ਨਾਂ ਲਾਇਆ। ਕਹਿੰਦਾ ਕ੍ਰਿਸ਼ਨ ਨੂੰ ਕਿਹਾ ਤੇਰਾ ਭਲਾ ਹੋ ਜਾਏ, ਤੂੰ ਉਹਨੂੰ ਏਡਾ ਬੜਾ ਸ਼ਬਦ ਕਹਿਤਾ, ਉਹ ਵੀ ਮੇਰੇ ਸਾਹਮਣੇ। ਕਹਿੰਦਾ ਭਗਵਾਨ ਕਹਿਤਾ ਤੁਸੀਂ, ਉਹਨੇ ਆ ਸ਼ਬਦ ਮੈਂ ਤਾਂ ਬਹੁਤ ਔਖਾ ਹੋ ਕੇ ਨਿਕਲਦਾ ਸ਼ਬਦ। ਉਹ ਮੈਂ ਕਿਹਾ ਤੇਰੀ ਮੱਤ ਮਾਰੀ ਗਈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਭਗਵਾਨ ਕਹਿੰਦਾ ਤੇ ਤੂੰ ਉਹਨੂੰ ਭਗਵਾਨ ਕਹਿਣ ਤੋਂ ਰੋਕਦਾ। ਮੈਂ ਕਿਹਾ ਜਿਹਨੂੰ ਤੂੰ ਆ ਸ਼ਬਦ ਮਾੜਾ ਵਰਤਿਆ ਨਾ, ਮੈਂ ਕਿਹਾ ਗੱਲ ਸੁਣ ਲੈ, ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਸੁਣ, ਤੂੰ ਤਾਂ ਕਹਿਣਾ ਉਹਨੂੰ ਭਗਵਾਨ ਨਾ ਕਹਿ, ਤੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਉਹਦੀ ਮਾਂ ਨੂੰ ਵੀ ਧੰਨ ਕਹਿ ਉਹ ਸਿੱਖਾ, ਫਿਰ ਕੀ ਕਰੇਗਾ। ਧੰਨ ਧੰਨ ਤੂੰ ਮਾਤਾ ਦੇਵ ਕੀ, ਜੈ ਗ੍ਰਹਿ ਰਮਈਆ ਕਮਲਾਪਤੀ, ਉੱਥੇ ਕੀ ਕਹੇਗਾ, ਤੂੰ ਕਿਹੜਾ ਅਰਥ ਕਰੇਗਾ ਉਹ। ਤੇ ਇਸੇ ਤਰ੍ਹਾਂ ਜੁੱਬੀ ਦੇ ਅੰਦਰ ਇੱਕ ਗਹਿਣਾ ਸੁਣ, ਉਹ ਸੰਤ ਲਖਵੀਰ ਸਿੰਘ ਉੱਥੇ ਉਹ ਆ ਕੇ ਕਹਿੰਦੇ ਜੀ ਆ ਤੁਸੀਂ ਅਖੇ ਭਗਵਾਨ ਕਿਉਂ ਕਿਹਾ ਕ੍ਰਿਸ਼ਨ ਜੀ ਨੂੰ, ਕ੍ਰਿਸ਼ਨ ਕਹੋ ਕੱਲਾ, ਉਹ ਭਗਵਾਨ ਸੀ, ਉਹਨੇ ਆਹ ਕਰਿਆ, ਗੋਪੀਆਂ ਦੇ ਕੱਪੜੇ ਚਗਲੇ, ਫਲਾਣਾ ਕਰਿਆ, ਢੀਂ ਕਰਿਆ। ਤੇ ਮਹਾਂਪੁਰਸ਼ ਬੈਠੇ ਸੀ, ਕਹਿੰਦੇ ਮੈਂ ਤਾਂ ਸਿੰਘ ਹੈ। ਕਹਿੰਦੇ ਇੱਕ ਸਿੰਘ ਬੋਲਿਆ, ਕਹਿੰਦੇ ਜਥੇਦਾਰ ਜੀ ਵੀ ਤੁਸੀਂ ਕਹਿੰਦੇ ਭਗਵਾਨ ਨਾ ਕਹੋ, ਭਾਈ ਗੁਰਦਾਸ ਨੇ ਲਿਖਿਆ, ਉੱਥੇ ਕੀ ਕਰੋਗੇ। ਅੱਛਾ, ਉਹ ਕਹਿੰਦਾ ਚੱਲ ਭਾਈ ਗੁਰਦਾਸ ਨੇ ਲਿਖਤਾ, ਆਪਾਂ ਕਾਹਨੂੰ ਕਹਿਣਾ ਹੈ, ਇਹਦਾ ਮਤਲਬ ਅਸੀਂ ਬੜੇ ਸਿੱਖ ਹੋ ਗਏ ਭਾਈ ਗੁਰਦਾਸ ਤੋਂ, ਅਸੀਂ ਨਹੀਂ ਭਗਵਾਨ ਕਹਿਣਾ, ਭਾਈ ਗੁਰਦਾਸ ਨੇ ਕਹਿ ਦਿੱਤਾ, ਗੁਰੂ ਗ੍ਰੰਥ ਸਾਹਿਬ ਕਹੀ ਜਾਵੇ, ਭਰਿੰਡਾ ਲੜਦੀਆਂ ਨੂੰ ਭਗਵਾਨ ਕਹੇ ਤੇ। ਇਹ ਤਾਂ ਨਿੱਕੀ ਨਿੱਕੀ ਗੱਲ ਪਿੱਛੇ ਝਗੜੇ ਰਹੋ ਨਾ, ਕਿਉਂਕਿ ਮੈਨੂੰ ਤਾਂ ਉਮਰ ਲੰਘੀ ਇਹਨੇ ਝਗੜਿਆ ਕਰਨ ਦੇ ਨਾਲ, ਇਹਨਾਂ ਨੂੰ ਜਦੋਂ ਜੇ ਜਵਾਬ ਦੇਈਦਾ ਗੁਰਬਾਣੀ ਅਨੁਸਾਰ, ਇੱਕ ਥਾਂ ਤੇ ਨਹੀਂ, ਕਿੱਥੇ ਕਿੱਥੇ ਦੀਆਂ ਕਹਾਣੀਆਂ ਸਾਧ ਸਿੰਘ ਜੀ। ਇੱਕ ਗੁਰਦੁਆਰੇ ਦਾ ਪ੍ਰਧਾਨ ਕਥਾ ਸੁਣ ਕੇ ਪਹਿਲੇ ਦਿਨ ਕਿਤੇ ਆਇਆ ਤੇ ਮੈਨੂੰ ਸੁਨੇਹਾ ਦਿੱਤਾ, ਕਹਿੰਦੇ ਜੀ ਇਹ ਸਾਡੀ ਸਟੇਜ ਦੇ ਉੱਤੇ ਰਾਮ ਕ੍ਰਿਸ਼ਨ ਦਾ ਨਾਂ ਨਹੀਂ ਲੈਣਾ। ਮੇਰੇ ਤੇ ਬੈਨ ਲਾ, ਮੈਂ ਸੋਚਿਆ ਵੀ ਹਰੀ ਸਿਆਂ ਜੇ ਤਾਂ ਤੇਰੀ ਜ਼ਮੀਰ ਜਾਗਦੀ ਹੈ ਤਾਂ ਸਟੇਜ ਤੇ ਕਹਿ ਇਹ ਗੱਲਾਂ, ਜੇ ਮਰ ਗਈ ਤੇਰੀ ਵੀ ਬਾਕੀ ਦੇ ਨਾਲ, ਫਿਰ ਸਾਰੀ ਉਮਰ ਤੇਰੀ ਆਤਮਾ ਤੈਨੂੰ ਕੋਸਦੀ ਰਹੂਗੀ, ਅੱਜ ਤੇਰਾ ਇਮਤਿਹਾਨ ਹੈ। ਮੈਂ ਫੈਸਲਾ ਕਰ ਲਿਆ ਵੀ ਇਹ ਸਟੇਜ ਤੇ ਮੁੜ ਕੇ ਆਈਏ ਚਾਹੇ ਨਾ ਆਈਏ, ਪਰ ਸੱਚ ਦਾ ਗਲਾ ਨਹੀਂ ਘੁੱਟਣ ਦੇਣਾ। ਮੈਂ ਜੀ ਅਗਲੇ ਦਿਨ, ਮੈਂ ਕਿਹਾ ਭਾਈ ਇੱਕ ਦਿਨ ਲੱਗਿਆ, 6 ਦਿਨ ਬਾਕੀ ਰਹਿੰਦੇ ਨੇ ਹੋਰ, ਵੀ ਤੁਹਾਡੇ ਪ੍ਰਧਾਨ ਨੇ ਮੈਨੂੰ ਕਿਹਾ ਭਗਵਾਨ ਨਹੀਂ ਕਹਿਣਾ, ਮੈਂ 7 ਦਿਨ ਭਗਵਾਨ ਹੀ ਕਹੂੰਗਾ, ਇੱਥੇ 6 ਦਿਨ ਜਿਹੜੇ ਬਾਕੀ ਰਹਿੰਦੇ ਨੇ ਮੈਂ ਕਥਾ ਇਹੀ ਕਰਨੀ।
ਔਰ ਮੇਰੀ ਇੱਕ ਸ਼ਰਤ ਹੀ ਨਾਲ, ਜੇ ਗੁਰਬਾਣੀ ਤੇ ਭਾਈ ਗੁਰਦਾਸ ਦੇ ਇਤਿਹਾਸ ਤੋਂ ਬਾਹਰ ਜਾਵਾਂ ਤਾਂ ਸੰਗਤ ਮੈਨੂੰ ਪੁੱਛ ਸਕਦੀ ਹੈ ਵੀ ਤੁਸੀਂ ਬਾਹਰ ਦੀਆਂ ਗੱਲਾਂ ਕੀਤੀਆਂ, ਇਹ ਤੁਹਾਡਾ ਅਧਿਕਾਰ, ਪਰ ਕਹੂੰਗਾ ਭਗਵਾਨ। ਮੈਂ ਜੀ ਰਾਮ ਚੰਦਰ ਕ੍ਰਿਸ਼ਨ ਦੀਆਂ ਗੱਲਾਂ ਦੋ ਤਿੰਨ ਕੁ ਦਿਨ ਚਾਰ ਕੁ ਦਿਨ ਸੁਣਾਈਆਂ, ਤੇ ਜਦੋਂ ਮੈਂ ਕਿਹਾ ਵੀ ਦੱਸ ਵਜੇ ਪ੍ਰਧਾਨ ਤੇਰੀ ਗੱਲ ਮੰਨਾਂ ਕਿ ਮੈਂ ਇਸ ਗੁਰੂ ਦੀ ਜੀ ਨੂੰ ਮੱਥਾ ਟੇਕ ਕੇ ਆ ਕੇ ਇਹਦੀ ਮੰਨਾਂ, ਇਹਦਾ ਪ੍ਰਚਾਰ ਕਰਾਂ, ਮੈਂ ਤੁਹਾਡਾ ਪ੍ਰਧਾਨਾਂ ਦਾ ਪ੍ਰਚਾਰ ਕਰਾਂ ਹੁਣ, ਤੇ ਚੰਗੀ ਲਾਈ ਦੀ। ਬਾਅਦ ਦੇ ਵਿੱਚ ਮੈਨੂੰ ਕਹਿੰਦਾ ਬਾਬਾ ਜੀ, ਮੈਨੂੰ ਤਾਂ ਕਹਿੰਦਾ ਪਤਾ ਹੀ ਨਹੀਂ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਵੀ ਐਂ ਲਿਖਿਆ ਹੋਇਆ। ਮੈਂ ਕਿਹਾ ਜੀ ਤੇਰੇ ਯਾਰ ਮੁਖ ਤੋਂ ਮੁਖ ਦੀ ਪ੍ਰਧਾਨਗੀ ਮਿਲੀ ਹੈ ਤੁਹਾਨੂੰ, ਤੇ ਇਹ ਗ੍ਰੰਥੀਆਂ ਨੂੰ ਇਹ ਪੁੱਛ ਲਓ ਤੁਸੀਂ ਆਪਣਿਆਂ ਨੂੰ ਜਿਹੜੇ ਰੋਜ਼ ਬਾਣੀ ਪੜ੍ਹਦੇ, ਤੁਸੀਂ ਤਾਂ ਨਾ ਸੁਣਨੀ ਹੈ ਨਾ ਪੜ੍ਹਨੀ ਹੈ। ਇਹਦਾ ਕਮੇਟੀ ਵਾਲਾ ਤਾਂ ਮੈਂ ਇੱਥੇ ਦੇਖਿਆ ਵੀ ਕਥਾ ਵੀ ਸੁਣਦੇ ਹੈ ਭਾਈ ਗੁਰਦੇਵ ਸਿੰਘ ਬਲਕੇ, ਤੇ ਇੱਕ ਦੋ ਥਾਂ ਹੋਰ ਪ੍ਰਧਾਨ ਵੀ ਦੇਖੇ ਜਿਹੜੇ ਰੋਜ਼ ਕਥਾ ਸੀ, ਲੈਸਟਰ ਵੀ ਹੈਗਾ ਮੰਗਲ ਸੂ ਰੋਜ਼ ਕਥਾ 'ਚ ਵੀ ਆਉਂਦਾ, ਨਹੀਂ ਕਿੱਥੇ ਟਾਈਮ ਹੈ। ਤੇ ਇੱਕ ਪ੍ਰਧਾਨ ਤਾਂ ਇੱਥੇ ਦਾ ਕਹਿੰਦਾ ਸੀ, ਕਹਿੰਦੇ ਜੀ ਆਹ ਭਾਂਡੇ ਦੀ ਸੇਵਾ ਕਰ ਲਓ, ਕਹਿੰਦਾ ਵਾਹ ਬਈ ਵਾਹ, ਕਹਿੰਦਾ ਮੈਂ ਜੂਠੇ ਭਾਂਡੇ ਲੋਕਾਂ ਦੇ ਮਾਂਜਣ ਲਈ ਪ੍ਰਧਾਨ ਬਣਿਆ ਗੁਰਦੁਆਰੇ ਦਾ, ਇਹਦਾ ਪ੍ਰਧਾਨਗੀ ਇੱਥੇ ਖੜੀਆਂ ਹੋ ਗਈਆਂ। ਤੇ ਬਾਅਦ ਦੇ ਵਿੱਚ ਸਾਹ ਸਿੰਘ ਜੀ ਫਿਰ ਉਹ ਬਿਲਕੁਲ ਨੋਰਮਲ ਹੋਇਆ ਵਾ, ਮੈਨੂੰ ਅਮੈਰੀਕਾ ਮਿਲ ਗਿਆ। ਤੇ ਮੈਂ ਕਿਹਾ ਪ੍ਰਧਾਨ ਜੀ ਕੀ ਹਾਲ ਹੈ, ਬਸ਼ਰਮ ਹੋਇਆ ਪਿਆ। ਕਹਿੰਦੇ ਜੀ ਬਸ ਉਹ ਮਤਲਬ ਉਹਨੂੰ ਮਹਿਸੂਸ ਹੋਇਆ ਵੀ ਮੈਂ ਜੇ ਆਪ ਗੱਲ ਨਹੀਂ ਆਉਂਦੀ ਸਮਝਦਾ ਰਹੋ ਕੰਮ ਸਿਰ ਤੋਂ, ਭਗਵਾਨ ਕੌਣ ਹੁੰਦਾ, ਭਗਵਾਨ ਰੱਬ ਨਹੀਂ ਹੁੰਦਾ, ਦੂਸਰੀ ਗੱਲ ਰੱਬ ਹੋ ਰਿਹਾ ਭਗਵਾਨ ਹੋ ਰਿਹਾ। ਕਿਤੇ ਕਿਤੇ ਸ਼ਬਦ ਭਗਵਾਨ ਰੱਬ ਤੇ ਵਰਤ ਲਿਆ ਹੋਵੇ ਤੇ ਇੱਕ ਸ਼ਬਦ ਕਈ ਥਾਂ ਤੇ ਲੱਗ ਜਾਂਦਾ, ਲੇਕਿਨ ਭਗਵਾਨ ਹੈ ਜਿਹਦੇ 'ਚ 6 ਗੁਣ ਹੋਣ, ਧਰਮ ਜਸ ਬੈਰਾਗ ਗੁਣ ਅਸਰ ਸ੍ਰੀ ਵਿਗਿਆਨ, ਇਹ ਖੱਟ ਸਭਾ ਭਗਵਾਨ ਜੋ ਕਹਿਣ ਤਾਂ ਹੈ ਭਗਵਾਨ, ਇਹ ਖੱਟ ਭਗਵਾਨ ਸਮਨ ਸ਼ਿਵ ਜੀ ਹੈ ਉਹਨੂੰ ਵੀ ਭਗਵਾਨ ਕਿਹਾ ਜਾ ਸਕਦਾ, ਇਹ ਕ੍ਰਿਸ਼ਨ ਜੀ ਦੇ ਵਿੱਚ 6 ਗੁਣ ਸੀ ਉਹਨੂੰ ਵੀ ਭਗਵਾਨ ਕਹਿੰਦੇ, ਰਾਮ ਦੇ ਵਿੱਚ ਸੀ ਪਰ ਉਹ ਨਿਰੰਕਾਰ ਨਹੀਂ ਸਨ, ਉਹ ਅਕਾਲ ਪੁਰਖ ਨਹੀਂ ਸਨ। ਤੋ ਇਸ ਕਰਕੇ ਨਿੱਕੇ ਨਿੱਕੇ ਸ਼ਬਦਾਂ 'ਚ ਉੱਥੇ ਲੜਦੇ ਹਾਂ ਅਸੀਂ, ਜਾ ਕੇ ਉੱਥੇ ਸਿਰ ਫਸਾਉਂਦੇ ਹਾਂ ਜਿੱਥੇ ਜਗ੍ਹਾ ਹੀ ਨਹੀਂ ਸਿਰ ਫਸਾਉਣ। ਗੁਰੂ ਕਿਰਪਾ ਕਰੇ ਇਹੋ ਮਹਾਰਾਜ ਸਾਹਿਬ ਜੀ ਇਹ ਖੱਟ ਭਗਾਂ ਸਪੰਨ ਹੋਣ ਕਰਕੇ ਗੁਰੂ ਸਾਹਿਬ ਜੀ 'ਚ ਇਹ ਗੁਣ ਹਨ ਜੀ,
ਪ੍ਰਥਮੇ ਜੈ ਪ੍ਰਦਕਸ਼ਨਾ ਕਰੇ।
ਧੰਨ ਗੁਰੂ ਸਾਹਿਬ ਜੀ ਜਾ ਕੇ ਪਹਿਲਾਂ ਪ੍ਰਕਰਮਾ ਕੀਤੀ ਹੈ, ਆ ਕਈ ਤਾਂ ਪ੍ਰਕਰਮਾ ਦਾ ਵਿਰੋਧ ਕਰਦੇ ਆ, ਕਹਿੰਦੇ ਜੂਏ ਗੇੜੇ 'ਚ ਕੱਢੀ ਜਾਂਦੇ ਆ, ਤੇ ਪ੍ਰਕਰਮਾ ਕੀਤੀ। ਭਾਈ ਗੁਰਦਾਸ ਕਹਿੰਦੇ ਚਰਨ ਸਫਲ ਪ੍ਰਦਖਣਾ ਕਹਿ ਜੀ, ਪ੍ਰਦਖਣਾ ਕਰਿਆ ਤੇਰੀ ਚਰਨ ਸਫਲੇ ਹੋਣਗੇ,
ਕਰਸੋ ਲਈ ਧੂਰ ਸਿਰ ਧਰੇ।
ਲਓ ਜੀ ਹੁਣ ਆਹ ਵਚਨ ਆ ਗਿਆ, ਜਿਹੜੇ ਲੋਕ ਕਹਿੰਦੇ ਜੇ ਮਿੱਟੀ ਇੰਨੀ ਪਵਿੱਤਰ ਹੈ ਜੀ ਇਕੱਠੀ ਕਰੋ ਤੁਹਾਡੇ ਸਿਰ 'ਚ ਪਾ ਦਿੰਦੇ ਆ, ਫਿਰ ਤੇ ਕਿਹੜੀ ਧੂੜ ਹੈ ਜੀ, ਐ ਮਜ਼ਾਕ ਉਡਾਉਂਦੇ ਤੁਹਾਡਾ। ਗੁਰੂ ਸਾਹਿਬ ਨੇ ਚਰਨ ਧੂੜ ਲਈ, ਗੁਰੂ ਹਰਿਰਾਏ ਸਾਹਿਬ ਨੇ ਆਪਣੇ ਮੱਥੇ ਨੂੰ ਲਾਈ, ਤੇ ਧੰਨ ਗੁਰੂ ਅੰਗਦ ਸਾਹਿਬ ਜੀ ਤੇਰਾ ਤਪ ਸਥਾਨ, ਤੇਰੇ ਤਪ ਤੇ ਖੁਸ਼ ਹੋ ਕੇ ਗੁਰੂ ਨਾਨਕ ਸਾਹਿਬ ਤੈਨੂੰ ਦਰਸ਼ਨ ਦੇਣ ਲਈ ਆਉਂਦੇ ਰਹੇ, ਮੈਂ ਤੁਹਾਡਾ ਦਾਸ ਹਾਂ, ਇਸ ਗੱਦੀ ਤੇ ਮੈਨੂੰ ਸੇਵਾ ਮਿਲੀ ਆ ਵੱਡਿਆਂ ਨੇ ਬਖਸ਼ ਦਿੱਤੀ, ਪਰ ਮੇਰਾ ਮੱਥਾ ਮਨਜ਼ੂਰ ਕਰਨਾ ਤੁਹਾਡੀ ਚਰਨ ਧੂੜ ਦੇ ਕਣ ਵਰਗਾ ਵੀ ਨਹੀਂ, ਮੈਂ ਤਾਂ ਇੰਨੀ ਨਿਮਰਤਾ ਗੁਰੂ ਹਰਿਰਾਏ ਸਾਹਿਬ ਗੁਰਤਾ ਗੱਦੀ ਦੇ ਮਾਲਕ ਨੇ, ਇਹ ਸਿੱਖਿਆ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤ ਗਲਾਈ ਹੈ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ, ਇਹ ਨਿਮਰਤਾ ਦਿੱਤੀ ਮਹਾਰਾਜ ਨੇ।
ਦੀਪਕ ਬ੍ਰਿੰਦ ਕ੍ਰਿਸ ਕੇ ਬਾਰੇ,
ਬਹੁਤ ਸਾਰੇ ਦੀਵੇ ਵਾਲੇ ਦੇਸੀ ਘਿਓ ਦੇ,
ਧੂਤ ਖਾਏ ਸੁਗੰਧਤ ਸਾਰੇ,
ਸੁਗੰਧੀ ਵਾਲੀ ਧੂਪ ਸਾਧੂ ਧੁਖਾਈ, ਹੁਣ ਤੱਕ ਨਿਹੰਗ ਸਿੰਘ ਕਲਸ਼ਾ ਫੇਰਦੇ ਆ ਸੁਗੰਧੀ ਵਾਲੀ ਧੂਪ ਦਾ ਰਹਿ ਰਾਜ ਦੇ ਵੇਲੇ, ਬਹੁਤ ਸਾਰੀਆਂ ਲਟਕਾਈਆਂ ਸਾਧ ਸਿੰਘ ਜੀ ਤੇ ਫੁੱਲਾਂ ਦੀਆਂ ਜਿਵੇਂ ਮਾਲਾ ਲਟਕਦੀਆਂ, ਇਹ ਸਾਧ ਸਿੰਘ ਜੀ ਗੁਰੂ ਘਰ ਦੀ ਸ਼ੋਭਾ ਦੇ ਲਈ ਆਦਿ ਕਾਲ ਤੋਂ ਚਲੇ ਆ ਰਹੇ ਆ, ਇਹ ਫੁੱਲਾਂ ਲਟਕਾ ਦੀਆਂ ਮਾਲਾ,
ਪੂਜਨ ਕਰੇ ਸੋ ਗਰੀਬ ਨਵਾਈ,
ਪੂਜਾ ਕਰਦੇ ਕਹਿੰਦੇ ਸਿਰ ਨਵਾ ਨਵਾ ਕੇ, ਗੁਰੂ ਹਰਿਰਾਏ ਸਾਹਿਬ ਨੇ ਪੂਜਾ ਕੀਤੀ ਸਿਰ ਝੁਕਾ ਝੁਕਾ ਕੇ ਕੀਤੀ,
ਸਨਮਾਨਿਤ ਗੁਰ ਅੰਗਦ ਸੰਸ,
ਗੁਰੂ ਅੰਗਦ ਦੇਵ ਮਹਾਰਾਜ ਦੇ ਅਸਥਾਨ ਦਾ ਸਨਮਾਨ ਕਰਕੇ ਫਿਰ ਗੁਰੂ ਅੰਗਦ ਦੇਵ ਜੀ ਦੀ ਅੰਸ ਦਾ ਸਤਿਕਾਰ ਕਰ ਰਹੇ ਹਨ,
ਕਰੀ ਹਕਾਰਨ ਮਹਾ ਪ੍ਰਸੰਸ,
ਤੇ ਉਹਨਾਂ ਦੀ ਵੱਡੀ ਪ੍ਰਸੰਸਾ ਕਰਕੇ ਉਹਨਾਂ ਨੂੰ ਬੁਲਾਇਆ ਕੋਲ ਕਿ ਤੁਹਾਡੀ ਵੀ ਪੂਜਾ ਕਰ ਲਈਏ, ਤੁਸੀਂ ਗੁਰੂ ਕੀ ਅੰਸ ਹੋ। ਆਓ ਇੱਥੇ ਸਾਧ ਸਿੰਘ ਦੀ ਸਮਾਪਤੀ ਹੈ ਅੱਜ ਦੀ ਕਥਾ ਜੀ, ਕੱਲ ਨੂੰ ਇਹ ਪ੍ਰਸੰਗ ਇੱਥੋਂ ਹੀ ਅੱਗੇ ਸ਼ੁਰੂ ਕੀਤਾ ਜਾਏਗਾ, ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਸਾਧ ਸਿੰਘ ਜੀ ਕਿਵੇਂ ਕਰਨੀ ਹੈ, ਸਮੇਂ ਸਿਰ ਪਹੁੰਚ ਕੇ ਭਾਈ ਲਾਭ ਉਠਾਓ, ਐਤਵਾਰ ਤੱਕ ਦਾਸ ਦਾ ਸਰੀਰ ਤੁਹਾਡੇ ਸਨਮੁੱਖ ਹੈ, ਇਹਨਾਂ ਗੁਰਮੁਖਾਂ ਦੇ ਬਣਾਏ ਪੁਰਾਣ ਦੇ ਉਸੇ ਪਿਛਲੀ ਪੰਕਤੀ ਪੌਦੇ ਕੋਲ ਆਪਣੇ ਤੋਂ ਬਹੁਤ ਖੁਸ਼ੀ।
ਸੁਨਮਲ ਸਮਾਲਾ ਤਹਿ ਲਰਕਾਈ, ਪੂਜਨ ਕਰੇ ਸੁਗਰੀਵ ਨਵਾਈ,
ਸਨਮਾਨਤ ਗੁਰ ਅੰਗਦ ਹੰਸ ਕਰੀ ਕਾਰਨ ਮਹਾ ਪ੍ਰਸੰਸ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ मोहे माया पार अंध कूप महापयान नानक पार उतार आए प्रभ शरणागति कृपा नित दयाल एक अखर हर मन वस्त नानक होत निहाल वाहिगुरु नाम जहाल है जड़े सोतरे ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ।